नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु रामदास गुण
गावो
गुरु अर्जन विघ्न के
नाशक
विघ्न के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
तेग बहादुर परम
कृपाल
वाहिगुरु परम
कृपाला
श्री गुरु गोविंद
सिंह विशाला
हरौ तरा पार पौन पौन
सीसा जी पौन पौन सीसा
बंदों
बार बार जगदीसा
एकंकार
सतगुरु तेह प्रसाद सचोए वाहे गुरु जी की फतेह है
विघ्न विनाशन
सोए
वाहे गुरु जी की
फतेह है
विघ्न
विनाशन सोए।
कलगीधर पातशाह जी महाराज जी बठिंडे पहुंचे ने। बठिंडे दे किले विच एक काणा देओ है। गरीब नवाज सचे पातशाह जी महाराज जी ने उस काणे देओ नू हुक्म कीता है कि तू ए इलाका ए जंगल दी धरती छड़ के चला जा। कहन लगा महाराज अगे गोविंदवाल साहब तो सानू गुरु अमरदास साहब ने छड़ी नाल कढ़िया सी हुण मैं किथे जावां। पातशाह ने हुक्म कीता हुण तू अपना पक्का टिकाणा सरहंद गुरु फिटकी नगरी आ उत्थे जा के बना और सरहंद नगर नू उजाड़ना है। सरहंद दियां इट्टां पुट के नीहां पुट के सतलुज दरिया विच सुटणियां ने क्योंकि सरहंद दी धरती ते बड़ा वड्डा भारी महापाप होया। ऐसा महापाप के जिथे 7 साल ते 9 साल दे बच्चियां नू कौन वेले माड़ी जी भी दया थोड़ी जिन्नी भी दया अपने हिरदे च नहीं रखी गई। गरीबन वाज जी दा हुक्म प्राप्त करके काणा देव बठिंडे दा किला छड़ के चला गया। रस्ते विच मसूरपुरे ने डेरा कीता है। इधर दसवें पातशाह जी महाराज जी बठिंडे दा किला वेख के ते महाराज जी ने इथे नेड़े ही डेरा कीता है जिथे अजकल सतगुरां दा स्थान भी है। आओ मन विरतियां एकाग्र करके सरबंस दानी चिट्टियां बाजां वाले शमशेरे बहादुर दे गुर तेग के धनी सतगुरु श्री गुरु गोविंद सिंह साहब जी दा इतिहास सरवण करिए। ए सतगुरां दा इतिहास है गुरु की कथा है। ए शरदा भावना आस्था नाल सरवण करांगे ते जितनी शरदा नाल सरवण करांगे उतना ही रस आवेगा क्योंकि भाई संतोख सिंह जी ने ए सारी कथा बड़ी शरदा नाल लिखी है। किसी भी प्रकार दा कोई तर्क किसी भी प्रकार दी कोई शंका अपने मन च रख के सुनोगे ते फिर पापा दे भागीदार होवोगे। शरदा भावना ते आस्था नाल सुनोगे ते सतगुरां दी रमज समझ आवेगी गुरु दे इतिहास दी समझ आवेगी कि सतगुरु जी दे कौतक जो हन उह तां समझ विच आउंदे ने जे शरदा भावना रखांगे। जदों ए मन लईए कि सतगुरु सर्व कला समर्थ ने ਜੋ ਚਾਹੇ ਮਰਜ਼ੀ ਕਰ ਸਕਦੇ ਨੇ ਤੇ ਖਾਲਸਾ ਜੀ ਫਿਰ ਕਿਸੇ ਵੀ ਪ੍ਰਕਾਰ ਦਾ ਸੰਦੇਹ ਨਹੀਂ ਰਹਿੰਦਾ ਫਿਰ ਕਿਸੇ ਵੀ ਪ੍ਰਕਾਰ ਦੀ ਤਰਕ ਬਿਰਤੀ ਨਹੀਂ ਰਹਿੰਦੀ ਇਸ ਕਰਕੇ ਆਓ ਆਪਣਾ ਮਨ ਆਪਣਾ ਹਿਰਦਾ ਸ਼ਰਧਾ ਤੇ ਭਾਵਨਾ ਸਹਿਤ ਕਰੋ ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦੇ ਹੋਏ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਖਾਨ ਪਾਨ ਕਰ ਰਾਤ ਕੋ ਫਿਰ ਪ੍ਰਿਅੰਕ ਪਰ ਸੋਏ
ਸਤਿਗੁਰੂ ਜੀ ਨੇ ਰਾਤ ਦਾ ਸਮਾਂ ਹੈ ਖਾਨ ਪਾਨ ਕੀਤਾ ਲੰਗਰ ਪ੍ਰਸ਼ਾਦਾ ਛਕਿਆ ਲੰਗਰ ਪ੍ਰਸ਼ਾਦਾ ਛਕ ਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਲੰਘੇ ਤੇ ਬਿਰਾਜਮਾਨ ਹੋਏ ਹਨ
ਉਤਰੇ ਤਰੇ ਸੁਦੁਰਗ ਕੇ ਉਤੇ ਵਪਾਰੀ ਕੋਏ
ਖਾਲਸਾ ਜੀ ਜਿੱਥੇ ਸਤਿਗੁਰਾਂ ਨੇ ਉਤਾਰਾ ਕੀਤਾ ਕਿਲੇ ਦੇ ਵਿੱਚ ਉਥੇ ਨੇੜੇ ਹੀ ਦੋ ਵਪਾਰੀ ਉਤਰੇ ਹੋਏ ਨੇ ਕਿਲੇ ਦੇ ਥੱਲੜੇ ਪਾਸੇ ਅੰਦਰ ਉੱਪਰਲੇ ਪਾਸੇ ਸਤਿਗੁਰਾਂ ਦਾ ਡੇਰਾ ਹੈ ਥੱਲੜੇ ਪਾਸੇ ਦੋ ਵਪਾਰੀ ਸਨ ਜਿਹੜੇ ਕਿਤੇ ਵਪਾਰ ਕਰਨ ਵਾਸਤੇ ਇਸ ਇਲਾਕੇ ਚ ਆਏ ਹੋਏ ਸਨ ਉਹ ਦੋ ਵਪਾਰੀ ਰਾਤ ਦੇ ਸਮੇਂ ਉਤਰੇ ਹੋਏ ਸਨ
ਜੋ ਪਏ ਤਿੰਨ ਸੱਸੀ ਪੁੰਨੂ ਕੋ ਗਾਇਓ
ਉਹ ਜਿਹੜੇ ਦੋ ਵਪਾਰੀ ਉਤਰੇ ਸਨ ਉਹਨਾਂ ਨੇ ਕਿਤੇ ਸੱਸੀ ਤੇ ਪੁੰਨੂ ਦਾ ਕਿੱਸਾ ਗਾਇਨ ਕੀਤਾ ਬੈਠੇ ਬੈਠੇ ਸਨ ਬੈਠਿਆਂ ਬੈਠਿਆਂ ਤੇ ਪੁਰਾਣੀ ਕਾਵਿ ਸ਼ੈਲੀ ਦੇ ਵਿੱਚ ਉਹਨਾਂ ਨੇ ਸੱਸੀ ਤੇ ਪੁੰਨੂ ਦਾ ਕਿੱਸਾ ਗਾਇਆ ਹੈ
ਬਾਰ ਬਾਰ ਕਰ ਰਾਗ ਬਸਾਇਓ
ਬੜੇ ਸੋਹਣੇ ਰਾਗ ਦੇ ਵਿੱਚ ਬੜੀ ਸੋਹਣੀ ਸੁਰ ਦੇ ਵਿੱਚ ਤਾਲ ਵਿੱਚ ਲੈ ਵਿੱਚ ਉਹਨਾਂ ਨੇ ਸੱਸੀ ਪੁੰਨੂ ਦਾ ਜਿਹੜਾ ਕਿੱਸਾ ਹੈ ਉਹ ਬੜੇ ਸੁੰਦਰ ਢੰਗ ਨਾਲ ਸੋਹਣੇ ਢੰਗ ਨਾਲ ਗਾਇਆ ਹੈ
ਰਾਤ ਬਿਖੈ ਰਸ ਕੋ ਬੋਕੀਨ
ਰਾਤ ਦਾ ਸਮਾਂ ਸੀ ਬੜਾ ਰਸ ਕੀਤਾ ਉਹਨਾਂ ਨੇ ਹੁਣ ਰਾਤ ਦਾ ਸਮਾਂ ਹੋਵੇ ਤੇ ਸ਼ਾਂਤੀ ਵੀ ਹੁੰਦੀ ਹੈ ਚਾਰੇ ਪਾਸੇ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਸੀ ਬਿਲਕੁਲ ਸ਼ਾਂਤੀ ਵਰਤੀ ਹੋਈ ਸੀ ਤੇ ਬੜੇ ਪਿਆਰ ਨਾਲ ਰੀਝ ਰੀਝ ਕੇ ਰਾਤ ਨੂੰ ਇਹਨਾਂ ਨੇ ਗਾਇਆ ਬੜੇ ਰਸ ਦੇ ਵਿੱਚ ਸੁਰੀਲੀ ਆਵਾਜ਼ ਵਿੱਚ ਗਾਇਆ
ਫਿਰ ਪ੍ਰਿਅੰਕ ਸੁਣ ਗੁਰੂ ਪ੍ਰਬੀਨ
ਕਲਗੀਧਰ ਜੀ ਆਪਣੇ ਪਲੰਘੇ ਤੇ ਲੇਟੇ ਹੋਏ ਤੇ ਸਤਿਗੁਰੂ ਜੀ ਵੀ ਸੁਣ ਰਹੇ ਨੇ ਮਹਾਰਾਜ ਜੀ ਪਲੰਘੇ ਤੇ ਉੱਪਰਲੇ ਪਾਸੇ ਸਨ ਇਹ ਥੱਲੜੇ ਕਿਲੇ ਦੇ ਥੱਲੇ ਜਿਹੜੀ ਜਗ੍ਹਾ ਸੀ ਉੱਥੇ ਵਪਾਰੀ ਉਤਰੇ ਹੋਏ ਗਾ ਰਹੇ ਸੀ ਤੇ ਸਤਿਗੁਰੂ ਜੀ ਉੱਪਰਲੇ ਪਾਸੇ ਜਿੱਥੇ ਸਤਿਗੁਰਾਂ ਦਾ ਡੇਰਾ ਹੈ ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਲੰਘੇ ਤੇ ਬਿਰਾਜੇ ਹੋਏ ਤੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਸੁਣ ਰਹੇ ਨੇ
ਚਿਰੰਕਾਲ ਲਗ ਗਾਵਤ ਰਹੇ
ਕਾਫੀ ਸਮੇਂ ਤੱਕ ਗਾਉਂਦੇ ਰਹੇ ਕਾਫੀ ਲੰਮੇ ਸਮੇਂ ਤੱਕ ਇਹ ਗਾਉਂਦੇ ਰਹੇ
ਸਭ ਸੁਣਿਓ ਆਛੋ ਮਨ ਲਇਓ
ਸਭ ਨੇ ਸੁਣਿਆ ਤੇ ਸਭ ਨੇ ਬੜਾ ਭਲੀ ਪ੍ਰਕਾਰ ਨਾਲ ਇਸ ਮਨ ਦੇ ਵਿੱਚ ਗੁਣਿਆ ਵਿਚਾਰ ਕੀਤੀ ਕਿ ਹਾਂ ਵਾਕਈ ਬੜਾ ਸੁੰਦਰ ਗਾਇਆ ਬੜਾ ਸੋਹਣਾ ਗਾਇਆ ਰਾਗ ਵਿੱਚ ਗਾਇਆ ਤਾਲ ਵਿੱਚ ਗਾਇਆ ਫਿਰ ਲੈਕਾਰੀ ਦੇ ਵਿੱਚ ਗਾਇਆ ਹੈ ਮਿੱਠੀ ਆਵਾਜ਼ ਵਿੱਚ ਗਾਇਆ ਹੈ
ਸੁਪਤ ਜਥਾ ਸੁਖ ਰਾਤ ਬਿਤਾਏ ਜਾਗੇ ਪ੍ਰਭੂ ਪ੍ਰਭਾਤ ਹੋਏ ਆਏ
ਰਾਤ ਦਾ ਸਮਾਂ ਕਾਫੀ ਹੋ ਚੁੱਕਾ ਸੀ ਗਾਉਂਦਿਆਂ ਗਾਉਂਦਿਆਂ ਇਹ ਵੀ ਚੁੱਪ ਕਰਕੇ ਸੌ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਬਿਰਾਜਮਾਨ ਹੋ ਗਏ ਅਗਲਾ ਦਿਨ ਹੋਇਆ ਯਾਨੀ ਕਿ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਹੋਇਆ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ
ਸੋਚ ਇਸ਼ਨਾਨ ਦੀਵਾਨ ਲਗਾਇਓ
ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਇਸ਼ਨਾਨ ਪਾਨ ਕਰਕੇ ਗਰੀਬਨ ਵਾਜ ਸੱਚੇ ਪਾਤਸ਼ਾਹ ਨੇ ਜਦੋਂ ਦਿਨ ਚੜਿਆ ਤੋ ਸਾਹਿਬ ਜੀ ਨੇ ਆਪਣਾ ਦੀਵਾਨ ਸਜਾਇਆ ਹੈ
ਪੂਜਿਓ ਗੁਰੂ ਰਾਤ ਕਿਨ ਗਾਇਓ
ਮਹਾਰਾਜ ਜੀ ਨੇ ਫਿਰ ਪੁੱਛਿਆ ਜਦੋਂ ਦੀਵਾਨ ਸਜ ਗਿਆ ਨਾ ਤੇ ਮਹਾਰਾਜ ਜੀ ਨੇ ਪੁੱਛਿਆ ਭਾਈ ਰਾਤ ਨੂੰ ਗਾਉਣ ਦੀ ਆਵਾਜ਼ ਆਉਂਦੀ ਸੀ ਕੌਣ ਗਾ ਰਿਹਾ ਸੀ ਰਾਤ ਨੂੰ ਉਦੋਂ ਤਾਂ ਸਤਿਗੁਰੂ ਜੀ ਸੁਣ ਲਿਆ ਸੀ ਰਾਤ ਨੂੰ ਹੁਣ ਜਦੋਂ ਸਵੇਰ ਹੋਈ ਦਿਨ ਚੜਿਆ ਤੇ ਪਾਤਸ਼ਾਹ ਜੀ ਪੁੱਛਣ ਲੱਗੇ ਦੀਵਾਨ ਸਜੇ ਹੋਏ ਵਿੱਚ ਕਿ ਭਾਈ ਰਾਤ ਨੂੰ ਕੌਣ ਗਾ ਰਿਹਾ ਸੀ
ਸਿੰਘਨ ਕਯੋ ਲਾਗ ਕੋ ਲਿਆਏ ਉਸ਼ਟ ਬ੍ਰਿੰਦ ਸੰਗ ਤਿੰਨ ਗਾਏ।
ਸਿੰਘਾਂ ਨੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੋ ਵਪਾਰੀ ਨੇ ਜਿਹੜੇ ਵਪਾਰ ਕਰਨ ਵਾਸਤੇ ਆਪਣੇ ਨਾਲ ਊਠ ਲੱਦ ਕੇ ਲਿਆਏ ਨੇ ਸਮਾਨ ਦੇ ਨਾਲ। ਕਈ ਊਠ ਉਹਨਾਂ ਦੇ ਸਮਾਨ ਦੇ ਨਾਲ ਲੱਦੇ ਹੋਏ ਨੇ ਔਰ ਉਹ ਵਪਾਰ ਕਰਨ ਵਾਸਤੇ ਇਸ ਇਲਾਕੇ ਵਿੱਚ ਆਏ ਨੇ। ਉਹ ਉਤਰੇ ਹੋਏ ਸੀ ਥੱਲੇ ਰਾਤ ਨੂੰ ਤੇ ਉਹੀ ਦੋਵੇਂ ਵਪਾਰੀ ਰਾਤ ਨੂੰ ਗਾ ਰਹੇ ਸਨ।
ਜਾਏ ਬੁਲਾਵੋ ਲਿਆਵੋ ਤਾਏ।
ਮਹਾਰਾਜ ਜੀ ਨੇ ਹੁਕਮ ਕੀਤਾ ਕਹਿੰਦੇ ਜਾਓ ਉਹਨਾਂ ਨੂੰ ਸੱਦ ਕੇ ਲਿਆਓ, ਉਹਨਾਂ ਨੂੰ ਸਾਡੇ ਕੋਲ ਬੁਲਾ ਕੇ ਲਿਆਓ। ਇਹ ਆਗਿਆ ਸੱਚੇ ਪਾਤਸ਼ਾਹ ਨੇ ਕੀਤੀ।
ਸੁਣ ਕਰ ਦਾਸ ਗਏ ਤਿੰਨ ਪਾਏ।
ਮਹਾਰਾਜ ਜੀ ਦਾ ਹੁਕਮ ਸੁਣ ਕੇ ਸੇਵਾਦਾਰ ਉਹਨਾਂ ਵਪਾਰੀਆਂ ਦੇ ਕੋਲ ਗਿਆ।
ਗੁਰੂ ਹਕਾਰੈ ਚੱਲ ਸੋ ਆਇਓ, ਦਰਸ਼ਨ ਕਰਤੇ ਸੀਸ ਨਿਵਾਇਓ।
ਜਾ ਕੇ ਉਹਨਾਂ ਵਪਾਰੀਆਂ ਨੂੰ ਹੁਕਮ ਕੀਤਾ। ਸਿੱਖ ਨੇ ਆਖਿਆ ਭਾਈ ਕਲਗੀਧਰ ਜੀ ਨੇ ਬੁਲਾਇਆ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ, ਉਹਨਾਂ ਦੇ ਕੋਲ ਚੱਲੋ। ਉਸੇ ਵਕਤ ਇਹਨਾਂ ਨੇ ਹੁਕਮ ਸੁਣਿਆ ਤੇ ਚੱਲ ਪਏ ਤੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਰਾਜ ਜੀ ਦੇ ਦੀਵਾਨ ਵਿੱਚ ਆ ਕੇ ਇਹਨਾਂ ਦੋਨਾਂ ਵਪਾਰੀਆਂ ਨੇ ਮੱਥਾ ਟੇਕਿਆ।
ਸ਼੍ਰੀ ਪ੍ਰਭ ਭਨੇ ਰਾਤ ਜਿਮ ਗਾਵਤ।
ਮਹਾਰਾਜ ਜੀ ਬੋਲੇ ਕਹਿੰਦੇ ਹਾਂ ਭਾਈ ਰਾਤ ਨੂੰ ਤੁਸੀਂ ਗਾਉਂਦੇ ਸੀ? ਕਹਿੰਦੇ ਜੀ ਹਾਂ। ਮਹਾਰਾਜ ਜੀ ਕਹਿੰਦੇ ਜਿਵੇਂ ਤੁਸੀਂ ਰਾਤ ਨੂੰ ਗਾ ਰਹੇ ਸੀ।
ਸੀ ਪੁੰਨੂ ਰਾਗ ਬਸਾਵਤ।
ਸੱਸੀ ਤੇ ਪੁੰਨੂ ਦਾ ਕਿੱਸਾ ਗਾ ਰਹੇ ਸੀ। ਸੱਸੀ ਤੇ ਪੁੰਨੂ ਦੀ ਕੋਈ ਕਵਿਤਾ ਬਣਾਈ ਹੋਈ ਤੇ ਉਹ ਕਵਿਤਾ ਬੜੇ ਸੋਹਣੇ ਢੰਗ ਨਾਲ ਰਾਗ ਦੇ ਵਿੱਚ ਤੁਸੀਂ ਗਾ ਰਹੇ ਸੀ।
ਬੈਠਿਆਂ ਅਵਗਾਵਨ ਕਰੋ।
ਹੁਣ ਇੱਥੇ ਸਾਡੇ ਕੋਲ ਬੈਠੋ ਤੇ ਸਾਨੂੰ ਵੀ ਹੁਣ ਗਾ ਕੇ ਸੁਣਾਓ। ਜਿਵੇਂ ਰਾਤੀ ਗਾ ਰਹੇ ਸੀ ਨਾ, ਉਸੇ ਤਰ੍ਹਾਂ ਹੁਣ ਸਾਡੇ ਕੋਲ ਬਹਿ ਕੇ ਸਾਡੇ ਸਾਹਮਣੇ ਬਹਿ ਕੇ ਉਸੇ ਢੰਗ ਨਾਲ ਗਾਓ ਜਿਵੇਂ ਰਾਤ ਗਾ ਰਹੇ ਸੀ।
ਇਸੀ ਪ੍ਰਕਾਰ ਅਧਿਕ ਰਸ ਧਰੋ।
ਉਸੇ ਤਰ੍ਹਾਂ ਅਧਿਕ ਰਸ ਦੇ ਨਾਲ ਜਿਵੇਂ ਰਾਤੀ ਬੜੇ ਰਸ ਨਾਲ ਬੜੇ ਪਿਆਰ ਨਾਲ ਰੀਝ ਰੀਝ ਕੇ ਗਾ ਰਹੇ ਸੀ ਨਾ, ਉਸੇ ਤਰ੍ਹਾਂ ਉਸੇ ਰਸ ਦੇ ਨਾਲ ਉਸੇ ਪਿਆਰ ਦੇ ਨਾਲ ਸਾਡੀ ਸਭਾ ਦੇ ਵਿੱਚ ਬੈਠ ਕੇ ਗਾਓ।
ਸੁਣ ਕਰ ਜੋਰਤ ਬੋਲੇ ਉਸੋਏ, ਅਬ ਤੋ ਗਾਇਓ ਜਾਏ ਨਾ ਕੋਈ।
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਹੁਣ ਫਿਰ ਗਾਓ ਤੇ ਸੁਣ ਕੇ ਉਹ ਵਪਾਰੀ ਬੋਲੇ, ਕਹਿਣ ਲੱਗੇ ਸੱਚੇ ਪਾਤਸ਼ਾਹ ਹੁਣ ਤਾਂ ਨਹੀਂ ਅਸੀਂ ਗਾ ਸਕਦੇ। ਉਹ ਰਾਤ ਦਾ ਸਮਾਂ ਸੀ, ਇਕੱਲੇ ਬੈਠੇ ਸੀ, ਮੌਜ ਵਿੱਚ ਗਾ ਲਿਆ। ਅਸੀਂ ਕਿਹੜਾ ਕੋਈ ਮਹਾਰਾਜ ਜੀ, ਸਾਡਾ ਇਹ ਕੰਮ ਥੋੜੀ ਆ ਗਾਉਣਾ। ਅਸੀਂ ਤਾਂ ਉਦਾਂ ਕਿਤੇ ਮਨ ਦੀ ਮੌਜ ਆ ਗਈ ਤੇ ਗਾ ਲਿਆ। ਹੁਣ ਮਹਾਰਾਜ ਜੀ ਅਸੀਂ ਕਿਵੇਂ ਗਾਈਏ ਆਪ ਜੀ ਦੇ ਸਾਹਮਣੇ?
ਰਾਜ ਆਪ ਤੇ ਮੁਝ ਕੋ ਆਵੇ।
ਮਹਾਰਾਜ ਜੀ ਤੁਹਾਡੇ ਸਾਹਮਣੇ ਗਾਉਂਦਿਆਂ ਸਾਨੂੰ ਸ਼ਰਮ ਆਉਂਦੀ ਹੈ, ਲਾਜ ਆਉਂਦੀ ਹੈ, ਝਿਜਕ ਆਉਂਦੀ ਹੈ, ਕਿਉਂਕਿ ਉੱਥੇ ਤਾਂ ਇਕਾਂਤ ਵਿੱਚ ਗਾ ਰਹੇ ਸੀ ਬੈਠਿਆ, ਸਾਨੂੰ ਕੀ ਪਤਾ ਸੀ ਵੀ ਤੁਸੀਂ ਸੁਣਦੇ ਹੋ। ਮਹਾਰਾਜ ਹੁਣ ਸਾਹਮਣੇ ਤੁਹਾਡੇ ਗਾਉਣਾ, ਇਹ ਸਾਨੂੰ ਤਾਂ ਲਾਜ ਆਉਂਦੀ ਹੈ ਕਿ ਤੁਹਾਡੇ ਸਾਹਮਣੇ ਕਿਵੇਂ ਗਾਈਏ, ਕਿਵੇਂ ਅਸੀਂ ਰੀਝ ਕੇ ਬੋਲੀਏ।
ਸਮੁਖ ਬੋਲਬੋ ਨਾ ਇਨ ਭਾਵੈ।
ਮਹਾਰਾਜ ਤੁਹਾਡੇ ਸਾਹਮਣੇ ਬੋਲਣਾ ਤਾਂ ਨਹੀਂ ਸਾਨੂੰ ਭਾਉਂਦਾ, ਸਾਡੇ ਚ ਇੰਨੀ ਤਾਕਤ ਕਿੱਥੇ, ਸਾਡੀ ਇੰਨੀ ਮਜਾਲ ਕਿੱਥੇ ਕਿ ਅਸੀਂ ਤੁਹਾਡੇ ਸਾਹਮਣੇ ਗਾਈਏ। ਸਤਿਗੁਰਾਂ ਦਾ ਭੈ ਰੱਖਦੇ ਸੀ ਨਾ, ਕਹਿਣ ਲੱਗੇ ਮਹਾਰਾਜ ਸਾਡੇ ਚ ਇੰਨੀ ਤਾਕਤ ਕਿੱਥੇ, ਇੰਨਾ ਸਾਡੇ ਵਿੱਚ ਹੌਸਲਾ ਕਿੱਥੇ ਕਿ ਅਸੀਂ ਤੁਹਾਡੇ ਸਾਹਮਣੇ ਬਹਿ ਕੇ ਗਾਈਏ।
ਸਭ ਗੁਰ ਦੇਈ ਕਨਾਤ ਤਨਾਏ।
ਮਹਾਰਾਜ ਜੀ ਕਹਿੰਦੇ ਕੋਈ ਨੀ, ਸਾਡੇ ਸਾਹਮਣੇ ਨਹੀਂ ਗਾ ਸਕਦੇ ਤੇ ਤੁਹਾਡੇ ਸਾਹਮਣੇ ਕਨਾਤ ਤਾਣ ਦੇਣੇ ਆ ਵੀ ਪਰਲੇ ਪਾਸੇ ਓਹਲੇ ਹੋ ਕੇ ਗਾ ਲੋ। ਮਹਾਰਾਜ ਜੀ ਨੇ ਹੁਕਮ ਕੀਤਾ ਕਹਿੰਦੇ ਬਈ ਇਹਨਾਂ ਅੱਗੇ ਕਨਾਤ ਤਾਣ ਦਿਓ।
ਸਭ ਕੋ ਓਟੈ ਤਾਏ ਬਿਠਾਏ।
ਉਹਨਾਂ ਦੋਵਾਂ ਨੂੰ ਕੱਲੇ ਪਾਸੇ ਇੱਕ ਪਾਸੇ ਕਨਾਤ ਤਾਣ ਕੇ ਨਾ ਵੀ ਸਾਹਮਣੇ ਉਹਨਾਂ ਨੂੰ ਕੋਈ ਨਜ਼ਰ ਨਾ ਆਵੇ, ਇੱਕ ਕਨਾਤ ਤਾਣ ਕੇ ਉਹਨਾਂ ਦੋਨਾਂ ਵਪਾਰੀਆਂ ਨੂੰ ਗਾਉਣ ਵਾਸਤੇ ਬਿਠਾ ਦਿੱਤਾ।
ਪ੍ਰਭ ਕੋ ਹੁਕਮ ਮਾਨ ਕਰ ਗਾਇਓ।
ਸਤਿਗੁਰਾਂ ਦਾ ਹੁਕਮ ਮੰਨ ਕੇ ਉਹਨਾਂ ਨੇ ਗਾਉਣਾ ਤਾਂ ਕੀਤਾ, ਗਾਇਆ
ਤੋ ਰਾਤ ਸਮਰਸ ਨਾ ਪਾਇਓ।
ਗਾਇਆ ਤਾਂ ਸਹੀ, ਪਰ ਜਿਹੜਾ ਰਸ ਰਾਤ ਨੂੰ ਆਇਆ ਸੀ ਉਹ ਰਸ ਹੁਣ ਨਹੀਂ ਆਇਆ। ਗਾਉਣ ਗਾਉਣ ਵਿੱਚ ਵੀ ਫਰਕ ਹੈ ਨਾ, ਕਦੇ ਗਾਉਂਦਿਆਂ ਇੰਨਾ ਮਨ ਟਿਕ ਜਾਂਦਾ ਹੈ ਤੇ ਟਿਕੇ ਹੋਏ ਮਨ ਨਾਲ ਗਾਇਆ ਹੋਇਆ ਰਸਦਾਇਕ ਹੋ ਜਾਂਦਾ ਹੈ, ਤੇ ਕਈ ਵਾਰ ਬਿਨਾਂ ਰਸ ਤੋਂ ਬੰਦਾ ਗਾਉਂਦਾ ਤਾਂ ਹੈ ਕਿਸੇ ਦੇ ਕਹਿਣ ਦੇ ਉੱਤੇ ਪਰ ਰਸ ਨਹੀਂ ਆਉਂਦਾ। ਗੁਰੂ ਸਾਹਿਬ ਇਹ ਵਿਖਾਉਣਾ ਚਾਹੁੰਦੇ ਸੀ ਕਿ ਜਿਹੜਾ ਗਾਉਣਾ ਮੌਜ ਵਿੱਚ ਹੁੰਦਾ ਨਾ, ਆਪਣੀ ਮੌਜ ਵਿੱਚ, ਰਸ ਦੇ ਵਿੱਚ ਉਹ ਰਸਦਾਇਕ ਹੁੰਦਾ। ਜਿਹੜਾ ਕਿਸੇ ਦੇ ਕਹਿਣ ਤੇ ਗਾਣਾ ਹੁੰਦਾ ਉਹ ਤਾਂ ਫਿਰ ਇੱਕ ਪ੍ਰਕਾਰ ਦੀ ਨੌਕਰੀ ਜੀ ਬਣ ਜਾਂਦੀ ਹੈ, ਇੱਕ ਪ੍ਰਕਾਰ ਦੀ ਬੱਧਾ ਚੱਟੀ ਜੀ ਬਣ ਜਾਂਦੀ ਹੈ ਵੀ ਉਹ ਕਿਸੇ ਦੇ ਕਹਿਣ ਤੇ ਗਾ ਰਹੇ। ਉਹਨਾਂ ਨੇ ਗਾਇਆ ਤਾਂ ਸਹੀ ਪਰ ਰਸ ਨਹੀਂ ਆਇਆ, ਜਿਵੇਂ ਰਾਤ ਨੂੰ ਰਸ ਆਇਆ ਸੀ ਨਾ ਉਦਾਂ ਦਾ ਰਸ ਨਹੀਂ ਆਇਆ।
ਧਨ ਦੇ ਕਰ ਤਿਸ ਕੀਓ ਨਿਹਾਲ,
ਮਹਾਰਾਜ ਜੀ ਨੇ ਫਿਰ ਵੀ ਰੁਪਈਏ ਦਿੱਤੇ ਉਹਨਾਂ ਨੂੰ, ਪੈਸੇ ਦੇ ਕੇ ਮਹਾਰਾਜ ਜੀ ਨੇ ਉਹਨਾਂ ਨੂੰ ਨਿਹਾਲ ਕੀਤਾ।
ਕਰੀ ਮੌਜ ਸ਼੍ਰੀ ਪ੍ਰਭੂ ਵਿਸਾਲ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਮੌਜ ਕੀਤੀ ਨਾ ਤੇ ਬਖਸ਼ਿਸ਼ ਕੀਤੀ।
ਸੱਸੀ ਪਰ ਕੇ ਤਰਕ ਉਠਾਏ, ਤਿਸ ਪ੍ਰਤ ਉੱਤਰ ਕਰਿਓ ਗੁਸਾਏ।
ਉੱਥੇ ਹੀ ਸਿੰਘਾਂ ਵਿੱਚੋਂ ਕਿਸੇ ਨੇ ਤਰਕ ਉਠਾਈ, ਕਹਿੰਦੇ ਜੀ ਗੁਰੂ ਦੇ ਦਰਬਾਰ ਦੇ ਵਿੱਚ ਆ ਸੱਸੀ ਪੁੰਨੂ ਵੀ ਗਾਏ ਜਾਂਦੇ ਨੇ। ਕਿਸੇ ਨੇ ਤਰਕ ਕੀਤੀ ਵੀ ਆ ਸੱਸੀ ਦੀ ਉਦਾਹਰਣ ਦਿੱਤੀ ਜਾ ਰਹੀ ਹੈ, ਸੱਸੀ ਪੁੰਨੂ ਦੀ ਕਿੱਸਾ ਗਾਇਆ ਜਾ ਰਿਹਾ। ਕਿਸੇ ਨੇ ਤਰਕ ਕਰ ਦਿੱਤਾ ਸਤਿਗੁਰਾਂ ਦੇ ਸਨਮੁਖ,
ਅੰਗੁਰ ਗਡੈ ਨਵਨੀ ਮਾਹੇ ਸਸੀਆ ਭਾਈ ਪ੍ਰਵੇਸ਼ਨ ਤਾਏ।
ਮਹਾਰਾਜ ਜੀ ਕਹਿੰਦੇ ਉਹ ਭਾਈ ਇੱਥੇ ਗੱਲ ਪ੍ਰੀਤ ਦੀ ਹੋ ਰਹੀ ਹੈ, ਪ੍ਰੇਮ ਦੀ ਹੋ ਰਹੀ ਹੈ। ਅੱਜ ਆਪਾਂ ਉਂਗਲੀ ਵੀ ਗੱਡਣਾ ਚਾਹੀਏ ਨਾ, ਜ਼ਮੀਨ ਚ ਉਂਗਲੀ ਨਹੀਂ ਗੱਡੀ ਜਾਂਦੀ, ਜੇ ਜ਼ੋਰ ਨਾਲ ਉਂਗਲ ਦੱਬ ਕੇ ਗੱਡਣਾ ਚਾਹੀਏ ਉਂਗਲੀ ਨਹੀਂ ਗੱਡੀ ਜਾਂਦੀ। ਪਰ ਧੰਨ ਸੀ ਉਹ ਸੱਸੀ ਕਿ ਜਿਹਨੇ ਪ੍ਰੇਮ ਕੀਤਾ ਔਰ ਪ੍ਰੇਮ ਕਰਕੇ ਸਾਰੀ ਦੀ ਸਾਰੀ ਜ਼ਮੀਨ ਦੇ ਵਿੱਚ ਦਫ਼ਨ ਹੋ ਗਈ, ਪ੍ਰੇਮ ਕਰਕੇ ਸਾਰੀ ਜ਼ਮੀਨ ਦੇ ਵਿੱਚ ਪ੍ਰਵੇਸ਼ ਕਰ ਗਈ। ਕਹਿੰਦੇ ਉਹਦੀ ਉਹ ਪ੍ਰੀਤ ਸੀ ਨਾ, ਉਹ ਪ੍ਰੇਮ ਸੀ, ਉਹਦੇ ਪ੍ਰੇਮ ਦੀ ਉਦਾਹਰਣ ਲਈ ਹੈ। ਉੱਥੇ ਉਹਨਾਂ ਦੀਆਂ ਆਸ਼ਕੀਆਂ ਦੀ ਗੱਲ ਨਹੀਂ ਹੋ ਰਹੀ, ਉਹਨਾਂ ਦੇ ਪ੍ਰੇਮ ਦੀ ਉਦਾਹਰਣ ਮਹਾਰਾਜ ਜੀ ਕਹਿੰਦੇ ਅਸੀਂ ਲੈਣੀ ਹੈ, ਇੱਕ ਪੱਖ ਲੈਣਾ ਉਦਾਹਰਣ ਦਾ, ਉਦਾਹਰਣ ਦੇ ਸਾਰੇ ਪੱਖ ਨਹੀਂ ਹੁੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਸਾਰੇ ਜੋੜਿਆਂ ਦੀ ਗੱਲ ਕੀਤੀ ਹੈ ਆਪਣੀਆਂ ਵਾਰਾਂ ਵਿੱਚ, ਜਿੱਥੇ ਭਾਈ ਸਾਹਿਬ ਲਿਖਦੇ ਨੇ ਲੇਲਾ ਮਜਨੂੰ ਆਸ਼ਕੀ ਚਹੋ ਚੱਕੀ ਜਾਤੀ, ਮੇਹੀ ਵਾਲ ਨੂੰ ਸੋਹਣੀ ਨਾ ਤਰਦੀ ਰਾਤੀ, ਰਾਂਝਾ ਹੀਰ ਵਖਾਣੀਐ ਜਸ ਸੁਗੜਾ ਬਾਤੀ, ਸੱਸੀ ਪੁੰਨੂ ਦੋਸਤੀ ਓਏ ਜਾਤ ਅਜਾਤੀ। ਇਹਨਾਂ ਸਾਰਿਆਂ ਦੇ ਪ੍ਰੇਮ ਦੀ ਉਦਾਹਰਣ ਦੇ ਕੇ ਅਖੀਰ ਚ ਕੀ ਕਹਿੰਦੇ ਨੇ, ਪੀਰ ਮੁਰੀਦਾ ਪਿਰਹੜੀ ਗਾਵਣ ਪਰਬਾਤੀ। ਕਹਿੰਦੇ ਜਿਵੇਂ ਇਹਨਾਂ ਦੇ ਅੰਦਰ ਪ੍ਰੇਮ ਸੀ, ਏਦਾਂ ਪ੍ਰਮਾਤਮਾ ਦੇ ਪਿਆਰਿਆਂ ਵਿੱਚ ਪ੍ਰਮਾਤਮਾ ਪ੍ਰਤੀ ਪ੍ਰੇਮ ਹੁੰਦਾ। ਇਹ ਉਦਾਹਰਣ ਹੈ, ਜਿਵੇਂ ਗੁਰਬਾਣੀ ਦੇ ਵਿੱਚ ਵੀ ਉਦਾਹਰਣ ਆਉਂਦੀ ਹੈ ਨਾ ਕਿ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਹੈ, ਇਹਦਾ ਮਤਲਬ ਇਹ ਤੇ ਨਹੀਂ ਅਸੀਂ ਮੱਛੀ ਬਣ ਜਾਣਾ, ਉਹਦੇ ਪ੍ਰੇਮ ਦੀ ਉਦਾਹਰਣ ਲੈਣੀ ਹੈ ਵੀ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਇੱਦਾਂ ਅਸੀਂ ਪਰਮੇਸ਼ਰ ਨਾਲ ਪ੍ਰੀਤ ਕਰਨੀ ਹੈ। ਤੋ ਮਹਾਰਾਜ ਜੀ ਕਹਿੰਦੇ ਤੁਸੀਂ ਸੱਸੀ ਤੇ ਤਰਕ ਕਰਦੇ ਜੇ, ਉਹਦੀ ਪ੍ਰੇਮ ਦੀ ਉਹਦਾ ਸੱਚੀ ਸੱਚੀ ਪ੍ਰੀਤ ਸੀ ਉਹਨਾਂ ਦੀ, ਉਹਨਾਂ ਨੇ ਸਰੀਰਾਂ ਦਾ ਪਿਆਰ ਨਹੀਂ ਕੀਤਾ। ਆ ਜਿਹੜੇ ਅੱਜ ਕੱਲ੍ਹ ਆਸ਼ਕਾਂ ਦੇ ਟੋਲੇ ਟੁਰੇ ਫਿਰਦੇ ਨੇ, ਕਿਸੇ ਦੀ ਬਹੁ ਬੇਟੀ ਭੈਣ ਦਾ ਕੋਈ ਇੱਜ਼ਤ ਦਾ ਲਿਹਾਜ਼ ਨਹੀਂ ਰੱਖਦੇ, ਜੋੜੇ ਬਣਾ ਕੇ ਘਰੋਂ ਸਕੂਲਾਂ ਵਿੱਚ ਪੜ੍ਹਨ ਜਾਂਦੇ ਨੇ, ਬਾਹਰ ਜੋੜੇ ਬਣਾ ਕੇ ਟੁਰਦੇ ਫਿਰਦੇ ਨਜ਼ਰ ਆਉਂਦੇ ਨੇ, ਤੇ ਇਹਨਾਂ ਨੂੰ ਕਹੋ ਤੇ ਕਹਿੰਦੇ ਜੀ ਸਾਡਾ ਵਿਰਸਾ, ਸਾਡੇ ਵਿਰਸੇ ਚ ਰਾਂਝਾ ਹੀਰ ਹੋਈ ਹੈ, ਸਾਡੇ ਵਿਰਸੇ ਦੇ ਵਿੱਚ ਸੱਸੀ ਪੁੰਨੂ ਹੋਈ ਹੈ। ਉਹਦੀਆਂ ਉਦਾਹਰਣਾਂ ਦੇ ਦੇ ਕੇ ਇਹਨਾਂ ਦੇ ਸਰੀਰਾਂ ਦੇ ਪਿਆਰ ਨੇ, ਇਹ ਵਾਸ਼ਨਾਵਾਂ ਦੇ ਭੁੱਖੇ ਨੇ, ਉਹ ਵਾਸ਼ਨਾਵਾਂ ਤੋਂ ਰਹਿਤ ਪ੍ਰੀਤਾਂ ਸਨ ਉਹਨਾਂ ਦੀਆਂ, ਸੱਚੀਆਂ ਪ੍ਰੀਤਾਂ ਸਨ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਉਹਦੇ ਤੇ ਤਰਕ ਕਰਨ ਤੋਂ ਪਹਿਲਾਂ ਇਹ ਸੋਚ ਲਓ, ਉਂਗਲ ਨਹੀਂ ਗੱਡੀ ਜਾਂਦੀ ਜ਼ਮੀਨ ਵਿੱਚ, ਪਰ ਧੰਨ ਸੀ ਉਹ ਸੱਸੀ ਜਿਹੜੀ ਸਾਰੀ ਜ਼ਮੀਨ ਦੇ ਵਿੱਚ ਪ੍ਰਵੇਸ਼ ਕਰ ਗਈ ਪੁੰਨੂ ਪੁੰਨੂ ਕਰਦਿਆਂ।
ਪ੍ਰੇਮ ਮਹਾਤਮ ਬਡੋਂ ਬਡੇਰਾ,
ਮਹਾਰਾਜ ਜੀ ਕਹਿੰਦੇ ਅਸੀਂ ਇਹ ਉਦਾਹਰਣ ਤਾਂ ਦਿੱਤੀ ਆ ਵੀ ਤੁਹਾਨੂੰ ਪ੍ਰੇਮ ਦਾ ਮਹਾਤਮ ਦੱਸਣਾ ਕਿ ਪ੍ਰੇਮ ਸਭ ਤੋਂ ਵੱਡਾ ਹੈ।
ਪ੍ਰਾਨ ਜਾਨ ਲਗ ਜਿਨੋ ਨਬੇੜਾ,
ਕਿ ਪ੍ਰੇਮ ਸਭ ਤੋਂ ਵੱਡਾ ਹੈ ਕਿ ਪ੍ਰਾਣ ਜਾਣ ਤੱਕ, ਪ੍ਰਾਣਾਂ ਦੇ ਅੰਤ ਤੱਕ ਜਿਨ੍ਹਾਂ ਨੇ ਆਪਣੀ ਪ੍ਰੀਤ ਨਿਭਾਈ, ਜਿਨ੍ਹਾਂ ਨੇ ਆਪਣਾ ਪ੍ਰੇਮ ਨਿਭਾਇਆ, ਉਹਨਾਂ ਦੇ ਪ੍ਰੇਮ ਦੀ ਗੱਲ ਹੋ ਰਹੀ ਹੈ, ਨਾ ਕਿ ਉਹਨਾਂ ਦੀ ਆਸ਼ਕੀ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਸਰੀਰਾਂ ਦੀ ਗੱਲ ਹੋ ਰਹੀ ਹੈ। ਗੱਲ ਤਾਂ ਪ੍ਰੇਮ ਦੀ ਹੈ, ਉਦਾਹਰਣ ਲੈਣੀ ਹੈ, ਕੇਵਲ ਇੱਕ ਦਲੀਲ ਲੈਣੀ ਹੈ, ਪ੍ਰਮਾਣ ਲੈਣਾ ਕਿ ਜਿਵੇਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਹੁਣ ਅਮਲੀ ਅਮਲ ਨਾਲ ਪਿਆਰ ਕਰਦਾ ਗੁਰਬਾਣੀ ਵਿੱਚ ਉਹਦੀ ਵੀ ਉਦਾਹਰਣ ਹੈ, ਅਮਲੀ ਅਮਲ ਨਾ ਅੰਬੜ ਹੈ। ਕਹਿੰਦੇ ਏਦਾਂ ਪ੍ਰਮਾਤਮਾ ਨਾਲ ਪਿਆਰ ਕਰੋ, ਇਹਦਾ ਮਤਲਬ ਇਹ ਤੇ ਨਹੀਂ ਅਸੀਂ ਅਮਲੀ ਬਣ ਜਾਣਾ, ਉਦਾਹਰਣ ਹੈ ਕਿ ਪ੍ਰੇਮ ਬਣਾ ਕੇ ਰੱਖਣਾ ਏਦਾਂ ਦਾ ਜਿਵੇਂ ਅਮਲੀ ਦਾ ਅਮਲ ਨਾਲ ਪ੍ਰੇਮ ਹੈ, ਏਦਾਂ ਪ੍ਰਮਾਤਮਾ ਨਾਲ ਪਿਆਰ ਹੋਣਾ ਚਾਹੀਦਾ, ਏਦਾਂ ਜਿਵੇਂ ਸੱਸੀ ਪੁੰਨੂ ਦੀ ਪ੍ਰੀਤ ਆ, ਏਦਾਂ ਤੁਹਾਡੀ ਪਰਮਾਤਮਾ ਨਾਲ ਪ੍ਰੀਤ ਹੋਣੀ ਚਾਹੀਦੀ ਹੈ। ਇਹ ਉਦਾਹਰਣ ਦਿੱਤੀ ਜਾ ਰਹੀ ਹੈ। ਮਹਾਰਾਜ ਜੀ ਕਹਿੰਦੇ ਕੇਵਲ ਉਦਾਹਰਣ ਹੈ ਇਹ, ਕਿ ਤੁਸੀਂ ਉਹਦੇ ਸਾਰੀ ਉਦਾਹਰਣ ਦਾ ਪੱਖ ਨਾ ਸਮਝੋ, ਕੇਵਲ ਇੱਕ ਪੱਖ ਲੈ ਕੇ ਚੱਲੋ। ਪ੍ਰੇਮ ਜਿਹੜਾ ਹੈ, ਪ੍ਰੇਮ ਦਾ ਮਹਾਤਮ ਸਭ ਤੋਂ ਵੱਡਾ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਸਵਈਆਂ ਦੇ ਅੰਦਰ ਅਕਾਲ ਉਸਤਤ ਬਾਣੀ ਦਾ ਹਿੱਸਾ ਹੈ ਦਸਮ ਗ੍ਰੰਥ ਸਾਹਿਬ ਦੇ ਵਿੱਚ, ਜਿਹੜੇ ਆਪਾਂ ਅੰਮ੍ਰਿਤ ਸਵਈਏ ਪੜ੍ਹਦੇ ਹਾਂ ਨਾ, ਅੰਮ੍ਰਿਤ ਸਵਈਏ ਦਸ ਸਵਈਏ ਪੜ੍ਹਦੇ ਹਾਂ, ਇਹ ਅਕਾਲ ਉਸਤਤ ਬਾਣੀ ਦਾ ਹਿੱਸਾ ਤੇ ਸਤਿਗੁਰਾਂ ਨੇ ਪੌਂਟਾ ਸਾਹਿਬ ਇਹ ਬਾਣੀ ਉਚਾਰਨ ਕੀਤੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਦੇ ਚ ਜ਼ਿਕਰ ਕਰਦੇ ਨੇ, ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਰਮੇਸ਼ਰ ਨਾਲ ਪ੍ਰੀਤ ਕੀਤੀ ਹੈ, ਪ੍ਰੇਮ ਕੀਤਾ, ਉਹਨਾਂ ਨੇ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਕੀਤੀ। ਗੱਲ ਤਾਂ ਪ੍ਰੇਮ ਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜੇ ਇਹਨਾਂ ਦੀਆਂ ਉਦਾਹਰਣਾਂ ਦਿੱਤੀਆਂ ਨੇ, ਲੇਲਾ ਮਜਨੂੰ ਆਸ਼ਕੀ ਚੋਂ ਚੱਕੀ ਜਾਤੀ, ਇਹ ਭਾਈ ਗੁਰਦਾਸ ਦੀ ਬਾਣੀ ਹੈ, ਤੇ ਉਹਨਾਂ ਨੇ ਵੀ ਅਖੀਰ ਦੇ ਵਿੱਚ ਜਿਹੜਾ ਤੱਤ ਕੱਢਿਆ ਉਹ ਇਹੀ ਕੱਢਿਆ, ਪੀਰ ਮੁਰੀਦਾਂ ਪਿਰਹੜੀ ਗਾਵਨ ਪ੍ਰਭਾਤੀ, ਕਿ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਵੀ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਨੂੰ ਪ੍ਰੇਮ ਨਾਲ ਗਾਇਨ ਕਰਦੇ ਹਨ।
ਤਿੰਨ ਕੇ ਨਾਮ ਸਦਾ ਥਿਰ ਭਏ, ਲੱਖੋਂ ਬਰਖ ਬਖਾਨੇ ਗਏ।
ਜਿਨ੍ਹਾਂ ਨੇ ਪ੍ਰੇਮ ਦੇ ਕਰਕੇ ਆਪਣੇ ਪ੍ਰਾਣਾਂ ਦੇ ਅੰਤ ਤੱਕ ਪ੍ਰੇਮ ਨਿਭਾਇਆ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਨਾਂ ਸੰਸਾਰ ਵਿੱਚ ਥਿਰ ਹੋ ਗਏ ਤੇ ਲੱਖਾਂ ਸਾਲਾਂ ਤੱਕ ਉਹਨਾਂ ਦੇ ਨਾਂ ਸੰਸਾਰ ਦੇ ਵਿੱਚ ਲਏ ਜਾਂਦੇ ਨੇ। ਲੱਖੋਂ ਬਰਖ, ਲੱਖਾਂ ਵਰਿਆਂ ਤੱਕ ਉਹਨਾਂ ਦੇ ਨਾਂ ਸੰਸਾਰ ਦੇ ਵਿੱਚ ਬਖਾਨੇ ਜਾਂਦੇ ਨੇ, ਕਹੇ ਜਾਂਦੇ ਹਨ।
ਗੁਰੂ ਪਰਮੇਸ਼ਰ ਸਨ ਜਿਨ ਪ੍ਰੇਮ,
ਜਿਨ੍ਹਾਂ ਦਾ ਗੁਰੂ ਤੇ ਪਰਮੇਸ਼ਰ ਨਾਲ ਪ੍ਰੇਮ ਹੈ, ਜਿਹੜੇ ਗੁਰੂ ਤੇ ਪਰਮੇਸ਼ਰ ਨਾਲ ਪ੍ਰੇਮ ਕਰਦੇ ਹਨ,
ਸੋ ਤਤਕਾਲ ਪਾਵਤੇ ਛੇਮ,
ਤਾਤਕਾਲ ਮੁਕਤੀ ਪ੍ਰਾਪਤ ਕਰ ਲੈਂਦੇ ਨੇ। ਭਾਈ ਸਿੱਖੋ, ਜਿਹੜੇ ਗੁਰੂ ਪਰਮੇਸ਼ਰ ਨਾਲ ਪ੍ਰੇਮ ਕਰਦੇ ਨੇ ਤੇ ਗੁਰੂ ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲੇ ਪ੍ਰੇਮੀਆਂ ਤੇ ਆਸ਼ਕਾਂ ਦੀ ਗੱਲ ਕਰੀਏ, ਆਹ ਸ਼ਹੀਦ ਭਾਈ ਤਾਰੂ ਸਿੰਘ ਵਰਗਾ ਆਸ਼ਕ ਕਿਹੜਾ ਹੋਣਾ। ਗੁਰਸਿੱਖੀ ਨਾਲ ਪਿਆਰ ਕਰਨ ਵਾਲਾ, ਗੁਰੂ ਨਾਲ ਪਿਆਰ ਕਰਨ ਵਾਲੇ ਸ਼ਹੀਦ ਭਾਈ ਮਨੀ ਸਿੰਘ ਵਰਗਾ ਕਿਹਨੇ ਹੋਣਾ। ਗੁਰੂ ਨਾਲ ਪ੍ਰੇਮ ਕਰਨ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਵਰਗਾ ਕਿਹਨੇ ਬਣ ਜਾਣਾ। ਇਹ ਗੁਰੂ ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲੇ ਸੀ। ਐਸਾ ਪ੍ਰੇਮ ਕੀਤਾ ਕਿ ਜਦ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਇਹੋ ਜਿਹਾ ਪਿਆਰ ਕੀਤਾ ਸਤਿਗੁਰਾਂ ਦੇ ਨਾਲ ਕਿ ਵਾਕਈ ਤਲੀ ਤੇ ਸਿਰ ਰੱਖ ਕੇ ਲੜਨਾ ਕੀਤਾ ਜੰਗ ਦੇ ਮੈਦਾਨ ਵਿੱਚ। ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਤੇ ਪਰਮੇਸ਼ਰ ਨਾਲ ਪ੍ਰੇਮ ਕੀਤਾ ਹੈ ਉਹਨਾਂ ਨੂੰ ਤਾਤਕਾਲ ਉਸੇ ਵਕਤ ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਬਿਨਾਂ ਪ੍ਰੇਮ ਫੋਕਟ ਸਭ ਯਤਨ,
ਪ੍ਰੇਮ ਤੋਂ ਬਿਨਾਂ ਸਭ ਕੁਝ ਫੋਕਟ ਹੈ। ਜਿੰਨੇ ਯਤਨ ਜਿਤਨੇ ਕਰਮ ਕਾਂਡ ਸਭ ਪ੍ਰੇਮ ਤੋਂ ਬਿਨਾਂ ਜਿਹੜੇ ਸਾਰੇ, ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕੋ। ਮਹਾਰਾਜ ਗੁਰੂ ਕਲਗੀਧਰ ਜੀ ਨੇ ਬਾਣੀ ਦੇ ਵਿੱਚ ਅਕਾਲ ਉਸਤਤ ਵਿੱਚ ਬੜੇ ਸੋਹਣੇ ਬਚਨ ਕਹੇ ਨੇ। ਪਾਤਸ਼ਾਹ ਕਹਿੰਦੇ ਨੇ, ਕਹਿੰਦਾ ਜੀ ਇਹ ਡੰਡੌਤ ਕਰ ਰਿਹਾ ਡੰਡੌਤ, ਆ ਵੇਖੋ ਜੀ ਕਿੰਨੀ ਵਾਰੀ ਡੰਡੌਤ ਕਰਦਾ। ਮਹਾਰਾਜ ਕਹਿੰਦੇ ਡੰਡੌਤ ਕਰ ਰਿਹਾ ਤੁਹਾਨੂੰ ਨਜ਼ਰ ਆਉਂਦਾ ਹੈ ਤੇ ਕਿ ਡੰਡੌਤ ਕਰ ਰਿਹਾ, ਪਰ ਜੇ ਵੇਖੀਏ ਤੇ ਪਹਿਲਵਾਨ ਭਲਵਾਨ ਮੱਲ ਉਹ ਪਤਾ ਨੀ ਕਿੰਨੇ ਕ ਦੰਡ ਕੱਢ ਦਿੰਦਾ, 700 ਡੰਡ ਕੱਢਦਾ, ਹਜ਼ਾਰ ਹਜ਼ਾਰ ਦੰਡ ਕੱਢ ਦਿੰਦਾ, ਇਹਦਾ ਮਤਲਬ ਉਹ ਵੀ ਡੰਡੌਤ ਕਰ ਰਿਹਾ। ਫਿਰ ਤਾਂ ਜੇ ਭਾਵਨਾ ਹੀ ਨਹੀਂ ਹੈ ਅੰਦਰ ਤੇ ਫਿਰ ਡੰਡੋਤਾਂ ਕੀਤੀਆਂ ਕੀ ਕਰਦੀਆਂ ਨੇ। ਜੇ ਭਾਵਨਾ ਨਹੀਂ ਹੈ ਤੇ ਫਿਰ ਜਿੰਨੇ ਵੀ ਕਰਮ ਕਾਂਡ ਨੇ ਜਿਤਨੇ ਵੀ ਨੇ A to Z, ਜੇ ਭਾਵਨਾ ਨਹੀਂ ਤੇ ਸਭ ਫੋਕਟ ਨੇ। ਯਾਦ ਰੱਖਿਓ, ਜੇ ਭਾਵਨਾ ਨਹੀਂ ਤੇ ਸਾਡਾ ਨਿਤਨੇਮ ਕੀਤਾ ਵੀ ਸਫਲਾ ਨਹੀਂ ਹੋਣਾ, ਜੇ ਭਾਵਨਾ ਨਹੀਂ ਤੇ ਇਸ਼ਨਾਨ ਕੀਤਾ ਵੀ ਸਫਲਾ ਨਹੀਂ, ਜੇ ਪ੍ਰੇਮ ਨਹੀਂ ਤੇ ਫਿਰ ਆ ਕਥਾ ਸੁਣੀ ਦਾ ਵੀ ਕੋਈ ਫਾਇਦਾ ਨਹੀਂ, ਜੇ ਪ੍ਰੇਮ ਨਹੀਂ ਤੇ ਕੀਰਤਨ ਸੁਣੇ ਦਾ ਵੀ ਕੋਈ ਫਾਇਦਾ ਨਹੀਂ, ਜੇ ਪ੍ਰੇਮ ਨਹੀਂ ਤੇ ਫਿਰ ਸੰਗਤ ਕੀਤੀ ਦਾ ਵੀ ਕੋਈ ਫਾਇਦਾ ਨਹੀਂ ਹੋਣਾ। ਗੱਲ ਤਾਂ ਭਾਵਨਾ ਤੇ ਆ ਕੇ ਨਿਬੜਨੀ ਹੈ। ਜੇ ਭਾਵਨਾ ਹੈ ਤਾਂ ਫਿਰ ਇਹ ਸਾਰੇ ਕੀਤੇ ਹੋਏ ਕਰਮ ਸਫਲੇ ਨੇ।
ਬਿਨਾ ਪ੍ਰੇਮ ਫੋਕਣ ਸਭ ਯਤਨ,
ਬਿਨਾ ਪ੍ਰੇਮ ਤੋਂ ਸਾਰੇ ਯਤਨ, ਜਿਤਨੇ ਵੀ ਕਿਰਿਆਵਾਂ ਨੇ, ਜਿਤਨੇ ਵੀ ਕਰਮ ਕਾਂਡ ਨੇ, ਸਭ ਫੋਕਟ ਹਨ।
ਪ੍ਰੇਮ ਸੁਕਰਮਨ ਸਭ ਮੈਂ ਰਤਨ,
ਪ੍ਰੇਮ ਦੁਨੀਆਂ ਦੇ ਸਾਰੇ ਕਰਮਾਂ ਚੋਂ ਸ੍ਰੇਸ਼ਟ ਕਰਮ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਸਾਰੇ ਕਰਮਾਂ ਵਿੱਚੋਂ ਕੀਮਤੀ ਰਤਨ ਹੈ ਪ੍ਰੇਮ। ਪ੍ਰੇਮ ਸਭ ਤੋਂ ਕੀਮਤੀ ਰਤਨ ਹੈ। ਸੰਤ ਬਾਬਾ ਆਤਰ ਸਿੰਘ ਜੀ, ਮਸਤੂ ਆਉਣੇ ਵਾਲੇ ਮਹਾਂਪੁਰਖਾਂ ਦਾ ਪ੍ਰੇਮ ਪ੍ਰਥਾ ਇੱਕ ਬੜਾ ਸੁੰਦਰ ਬਚਨ ਉਹਨਾਂ ਦੀ ਜੀਵਨੀ ਵਿੱਚ ਆਉਂਦਾ। ਸੰਤ ਆਤਰ ਸਿੰਘ ਜੀ ਦੀ ਜੀਵਨੀ ਹੈ, ਸੰਤ ਤੇਜਾ ਸਿੰਘ ਹੋਣਾ ਦੀ ਲਿਖੀ ਹੋਈ। ਦਿੱਲੀ ਵਿੱਚ ਗਏ ਕਿਤੇ ਤੇ ਉੱਥੇ ਕਿਸੇ ਸੱਜਣ ਨੇ ਪੁੱਛਿਆ, ਕਹਿਣ ਲੱਗਾ ਜੀ ਪ੍ਰੇਮ ਦਾ ਅਰਥ ਕੀ ਹੈ, ਪ੍ਰੇਮ ਦਾ ਕੀ ਮਤਲਬ ਹੈ। ਤਾਂ ਉਹਨਾਂ ਨੇ ਬੜੇ ਸੁੰਦਰ ਜਵਾਬ ਦਿੱਤੇ ਸਨ, ਬੜਾ ਸੋਹਣਾ ਜਵਾਬ ਦਿੱਤਾ ਸੀ। ਕਹਿਣ ਲੱਗੇ ਪ੍ਰੇਮ ਦਾ ਅਰਥ ਹੈ ਪਰੇ ਮਾਂ, ਮੈਂ ਤੋਂ ਪਰੇ ਹੋ ਜਾਣ ਦਾ ਨਾਮ ਹੈ ਪ੍ਰੇਮ। ਮੈਂ ਤੋਂ ਪਰੇ ਹੋ ਜਾਣਾ, ਜਿੱਥੇ ਮੈਂ ਨਾ ਰਹੇ ਉਹਨੂੰ ਕਹਿੰਦੇ ਨੇ ਪ੍ਰੇਮ। ਜਿੱਥੇ ਮੈਂ ਹੋਵੇ ਉੱਥੇ ਪ੍ਰੇਮ ਨਹੀਂ, ਉੱਥੇ ਸਵਾਰਥ ਹੈ, ਉੱਥੇ ਮੋਹ ਹੈ। ਪ੍ਰੇਮ ਕਿਸ ਨੂੰ ਕਹਿੰਦੇ ਨੇ? ਜਿੱਥੇ ਮੈਂ ਨਾ ਹੋਵੇ, ਜਿੱਥੇ ਮੋਹ ਦੇ ਵਿੱਚੋਂ ਮੈਂ ਕੱਢ ਦਿਓ ਤੇ ਉਹ ਪ੍ਰੇਮ ਬਣ ਜਾਂਦਾ ਹੈ। ਜੇ ਪ੍ਰੇਮ ਦੇ ਵਿੱਚ ਮੋਹ ਬਣਾ ਲਵੋ ਤੇ ਫਿਰ ਉਹ ਮੋਹ ਬਣ ਜਾਂਦਾ ਹੈ, ਸਵਾਰਥ ਬਣਾ ਲਓ ਤੇ ਫਿਰ ਉਹ ਮੋਹ ਬਣ ਜਾਂਦਾ ਹੈ। ਇਸ ਕਰਕੇ ਮੈਂ ਤੋਂ ਪਰੇ ਹੋ ਜਾਣ ਦਾ ਨਾਮ ਹੀ ਪ੍ਰੇਮ ਹੈ। ਮੈਂ ਦਾ ਪ੍ਰੇਮ ਦਾ ਮਤਲਬ ਹੈ ਸਮਰਪਣ ਹੋ ਜਾਣਾ, ਆਪਣਾ ਆਪ ਅਰਪਣ ਕਰ ਦੇਣਾ। ਦੁਨੀਆਂ ਦੇ ਜਿਤਨੇ ਕਰਮ ਨੇ ਉਹਨਾਂ ਸਾਰੇ ਕਰਮਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਕਰਮ ਔਰ ਸਭ ਤੋਂ ਕੀਮਤੀ ਰਤਨ ਜਿਹੜਾ ਹੈ ਉਹ ਪ੍ਰੇਮ ਹੈ।
ਪ੍ਰੇਮੀ ਜਪ ਤਪ ਬਿਨ ਮਖ ਜੋਗ,
ਪ੍ਰੇਮ ਤੋਂ ਬਿਨਾਂ ਜਪ ਤਪ ਯੱਗ ਯੋਗ ਇਹ ਜਿੰਨੇ ਵੀ ਹਨ,
ਪ੍ਰਾਪਤ ਹੋਤੀ ਉਚੇਰੇ ਲੋਗ,
ਇਹ ਕਿਸੇ ਕੰਮ ਦੇ ਨਹੀਂ। ਪਰ ਜੇ ਪ੍ਰੇਮ ਕਰੀਏ ਤੇ ਪ੍ਰੇਮ ਨਾਲ ਜਪ ਵੀ ਮਿਲ ਜਾਂਦਾ, ਪ੍ਰੇਮ ਨਾਲ ਤਪ ਵੀ ਮਿਲ ਜਾਂਦਾ, ਪ੍ਰੇਮ ਨਾਲ ਯੱਗ ਕੀਤੇ ਦਾ ਫਲ ਵੀ ਮਿਲ ਜਾਂਦਾ, ਪ੍ਰੇਮ ਦੇ ਨਾਲ ਯੋਗ ਕੀਤੇ ਦਾ ਫਲ ਵੀ ਪ੍ਰਾਪਤ ਹੋ ਜਾਂਦਾ, ਔਰ ਪ੍ਰੇਮ ਦੇ ਨਾਲ ਉਚੇਰੇ ਤੋਂ ਉਚੇਰਾ ਲੋਕ, ਜਿਹੜੀ ਉੱਚੀ ਪਦਵੀ ਹੈ, ਸਭ ਤੋਂ ਸ੍ਰੇਸ਼ਟ ਪਦਵੀ, ਉਹ ਵੀ ਪ੍ਰੇਮ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ।
ਇਤਿਆਦਕ ਮਹਿਮਾ ਮੁਖ ਗਾਏ,
ਇਤਿਆਦਕ ਸਤਿਗੁਰਾਂ ਨੇ ਪ੍ਰੇਮ ਦੀ ਮਹਿਮਾ ਗਾਈ ਹੈ ਸਿੱਖਾਂ ਨੂੰ। ਪ੍ਰੇਮ ਬਾਰੇ ਮਹਾਰਾਜ ਜੀ ਨੇ ਦਰਸਾਇਆ ਕਿ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ। ਪ੍ਰੀਤ ਅਸੀਂ ਆਪਣੇ ਬੱਚਿਆਂ ਨਾਲ ਵੀ ਕਰਦੇ ਹਾਂ, ਪ੍ਰੀਤ ਅਸੀਂ ਆਪਣੇ ਪਰਿਵਾਰ ਨਾਲ ਵੀ ਕਰਦੇ ਹਾਂ, ਪ੍ਰੀਤ ਆਪਣੇ ਰਿਸ਼ਤੇਦਾਰਾਂ ਨਾਲ ਵੀ ਕਰਦੇ ਹਾਂ, ਸੰਬੰਧੀਆਂ ਨਾਲ ਵੀ ਕਰਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਭਾਈ ਸਾਰੀਆਂ ਪ੍ਰੀਤਾਂ ਵਿੱਚੋਂ ਸਭ ਤੋਂ ਵੱਡੀ ਪ੍ਰੀਤ ਹੈ ਗੁਰੂ ਦੀ ਪ੍ਰੀਤ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ, ਗੁਰੀਆ ਦਾ ਮਤਲਬ ਹੁੰਦਾ ਵੱਡੀ। ਦੁਨੀਆਂ ਦੀ ਸਾਰੀ ਪ੍ਰੀਤਾਂ ਵਿੱਚੋਂ ਸਭ ਤੋਂ ਉੱਤਮ ਪ੍ਰੀਤ ਜਿਹੜੀ ਹੈ ਉਹ ਪਰਮਾਤਮਾ ਦੀ ਪ੍ਰੀਤ ਹੈ, ਪਰਮੇਸ਼ਰ ਦੀ ਪ੍ਰੀਤ ਹੈ। ਉਹ ਪ੍ਰੇਮ ਪ੍ਰੀ ਪਰਮਾਤਮਾ ਪ੍ਰੇਮ ਦਾ ਸਵਰੂਪ ਹੈ। ਇਹ ਮਹਿਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਾ ਕੇ ਸੁਣਾਈ ਹੈ।
ਕਿਤਕ ਸਮੇਂ ਤੈ ਥਿਰੇ ਗੁਸਾਏ,
ਕੁਝ ਸਮਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਬੈਠੇ ਰਹੇ।
ਉਹ ਬਿਰਤੰਤ ਬਿਰਾੜਨ ਫੇਰ,
ਫਿਰ ਉੱਥੇ ਜਿਹੜੇ ਬਰਾੜ ਸਨ ਉਹਨਾਂ ਬਰਾੜਾਂ ਨੇ ਫਿਰ ਉੱਥੋਂ ਦਾ ਜਿਹੜਾ ਬਿਰਤੰਤ ਹੈ ਕਿ ਕਿਲ੍ਹਾ ਕਿਵੇਂ ਬਣਾਇਆ ਗਿਆ ਉੱਥੇ, ਉਹ ਕਿਲ੍ਹੇ ਦੀ ਉਸਾਰੀ ਕਿਵੇਂ ਕੀਤੀ ਗਈ, ਕਿਉਂ ਬਣਾਇਆ ਗਿਆ ਇਸ ਜਗ੍ਹਾ ਤੇ ਕਿਲ੍ਹਾ, ਉਹਦਾ ਸਾਰਾ ਬਿਰਤਾਂਤ ਬਰਾੜਾ ਨੇ ਸੁਣਾਇਆ।
ਬਿਨੈ ਪਾਲ ਰਿਪ ਚੜਿਓ ਅਖੇਰ,
ਕਹਿਣ ਲੱਗੇ ਮਹਾਰਾਜ ਇੱਕ ਵਾਰੀ, ਕਿਉਂਕਿ ਇਹ ਜਿਹੜਾ ਕਿਲ੍ਹਾ ਸੀ ਰਾਜੇ ਬਿਨੈ ਪਾਲ ਨੇ ਬਣਵਾਇਆ ਸੀ ਬਠਿੰਡੇ ਦਾ। ਕਹਿਣ ਲੱਗੇ ਮਹਾਰਾਜ ਇੱਕ ਵਾਰੀ ਰਾਜਾ ਬਿਨੈ ਪਾਲ ਸ਼ਿਕਾਰ ਖੇਡਣ ਵਾਸਤੇ ਚੜਿਆ।
ਜਬ ਉਦਿਆਨ ਵਿਖੇ ਚਲ ਗਇਓ,
ਉਹ ਜਦੋਂ ਜੰਗਲ ਦੇ ਵਿੱਚ ਚੱਲ ਕੇ ਆਇਆ, ਇਸ ਜਗ੍ਹਾ ਇਹ ਜੰਗਲ ਸੀ ਸਾਰਾ, ਇੱਥੇ ਜਦੋਂ ਜੰਗਲ ਦੇ ਵਿੱਚ ਚੱਲ ਕੇ ਆਇਆ,
ਕੌਤਕ ਏਕ ਬਿਲੋਕਤ ਭਇਓ,
ਇਸ ਜਗ੍ਹਾ ਤੇ ਉਹਨੇ ਇੱਕ ਅਜੀਬੋ ਗਰੀਬ ਕੌਤਕ ਵੇਖਿਆ, ਬੜਾ ਹੈਰਾਨ ਕਰ ਦੇਣ ਵਾਲਾ ਕੌਤਕ ਵੇਖਿਆ।
ਅਜਾ ਪ੍ਰਸੂਤਾ ਬ੍ਰਿਕਸੋਂ ਲੜਾ, ਆਪਣੋ ਪਤਸ਼ ਬਚਾਵਨ ਕਰਾ।
ਕੀ ਵੇਖਦਾ ਕਿ ਇੱਕ ਬੱਕਰੀ ਉਹਦੇ ਬੱਚੇ ਨੇ ਤੇ ਇੱਕ ਬਗਿਆੜ ਹੈ ਤੇ ਉਹ ਬਗਿਆੜ ਉਹਨਾਂ ਬੱਚਿਆਂ ਨੂੰ ਖਾਣਾ ਚਾਹੁੰਦਾ ਤੇ ਉਹ ਜਿਹੜੀ ਬੱਕਰੀ ਹੈ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਬਗਿਆੜ ਨਾਲ ਲੜ ਰਹੀ ਹੈ ਇਸੇ ਜਗ੍ਹਾ ਤੇ ਜਿੱਥੇ ਕਿਲਾ ਬਣਾਇਆ ਗਿਆ। ਮਹਾਰਾਜ ਜੰਗਲ ਸੀ, ਰਾਜਾ ਸ਼ਿਕਾਰ ਖੇਡਣ ਪਹੁੰਚਿਆ ਤੇ ਉਹਨੇ ਆ ਕੇ ਕੌਤਕ ਵੇਖਿਆ ਕਿ ਇੱਕ ਬੱਕਰੀ ਬਗਿਆੜ ਨਾਲ ਲੜ ਰਹੀ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ।
ਹਲ ਅਜੀਤ ਬਾਰੇ ਲਖਿਓ ਮਵਾਸੇ,
ਉਹਨੇ ਆਪਣਾ ਆਪ ਬਚਾ ਲਿਆ, ਬੱਚੇ ਵੀ ਬਚਾ ਲਏ ਤੇ ਬਗਿਆੜ ਨੂੰ ਭਜਾ ਦਿੱਤਾ, ਬੱਕਰੀ ਜਿੱਤ ਗਈ। ਰਾਜੇ ਬਿਨੈ ਪਾਲ ਨੇ ਵੇਖਿਆ ਵੀ ਇਹ ਜਗ੍ਹਾ ਤਾਂ ਅਜੀਤ ਹੈ, ਇਹ ਜਗ੍ਹਾ ਦੀ ਤਾਂ ਬੜੀ ਕਲਾ, ਬੜੀ ਮਹੱਤਤਾ ਹੈ, ਜਿੱਥੇ ਇੱਕ ਬੱਕਰੀ ਨੇ ਬਗਿਆੜ ਨੂੰ ਭਜਾ ਦਿੱਤਾ, ਉਹਨੂੰ ਹਰਾ ਕੇ ਨਠਾ ਦਿੱਤਾ, ਇਹ ਤਾਂ ਅਜੀਤ ਜਗ੍ਹਾ, ਇਹ ਤਾਂ ਮਵਾਸੀ ਜਗ੍ਹਾ ਹੈ।
ਆਪਣੇ ਸਚਿਵਨ ਸਾਥ ਪ੍ਰਕਾਸ਼ੇ,
ਉਹਨੇ ਉਸੇ ਵਕਤ ਆਪਣੇ ਵਜ਼ੀਰਾਂ ਨੂੰ ਆਪਣੇ ਸਚਿਵਾਂ ਨੂੰ ਹੁਕਮ ਕੀਤਾ,
ਸ਼ੀਘਰ ਦੁਰਗ ਕੋ ਪਾਵਨ ਕਰੀਏ,
ਪਹਿਲਾਂ ਇਸੇ ਜਗ੍ਹਾ ਤੇ ਕਿਲਾ ਉਸਾਰੋ, ਮੈਂ ਇੱਥੇ ਕਿਲਾ ਬਣਾਉਣਾ ਚਾਹੁੰਦਾ ਆਪਣੇ ਰਹਿਣ ਵਾਸਤੇ। ਜਿਹੜਾ ਮਵਾਸੀ ਕਿਲਾ ਹੋਵੇਗਾ, ਬਾਗੀ ਕਿਲਾ ਹੋਵੇਗਾ, ਜਿੱਥੇ ਕਿਸੇ ਪ੍ਰਕਾਰ ਦਾ ਕੋਈ ਵੀ ਹਮਲਾ ਕਰਕੇ ਕਿਲੇ ਨੂੰ ਜਿੱਤ ਨਹੀਂ ਸਕੇਗਾ।
ਜਿੱਤ ਕਿਤੇ ਨਾਲ ਪੁੰਜ ਕਰੀਏ,
ਜਿੱਧਰੋਂ ਕਿੱਧਰੋਂ ਬੰਦੇ ਬੁਲਾਓ, ਨੌਕਰ ਬੁਲਾਓ, ਲੋਕ ਬੁਲਾਓ, ਜਿਹੜੇ ਆ ਕੇ ਕਿਲੇ ਦੀ ਉਸਾਰੀ ਕਰਨ।
ਹਰ ਖੋਜੇ ਨੇ ਪਾਵਤ ਕਨੇ,
ਪਰ ਜਦੋਂ ਇਲਾਕੇ ਦੇ ਵਿੱਚ ਬੰਦੇ ਲੱਭੇ ਤੇ ਬਹੁਤੇ ਬਹੁਤੇ ਬੰਦੇ ਜਿਹੜੇ ਸਨ ਉਹ ਨਾ ਮਿਲੇ,
ਸ਼ੀਘਰ ਦੁਰਗ ਨੇ ਬਣੇ,
ਇਹਨੇ ਵੇਖਿਆ ਵੀ ਕਿਲਾ ਹੁਣ ਬਣਨਾ ਨੀ ਛੇਤੀ, ਮੈਂ ਛੇਤੀ ਬਣਾਉਣਾ ਚਾਹੁੰਦਾ ਪਰ ਛੇਤੀ ਬਣਨਾ ਨੀ ਕਿਉਂਕਿ ਬੰਦੇ ਥੋੜੇ ਹਨ।
ਬਾਗ ਹਾਕਮੀ ਜਿਤਕ ਅਨਾਜੇ,
ਉਸ ਵੇਲੇ ਜਿਹੜਾ ਹਾਕਮੀ ਅਨਾਜ ਸੀ, ਯਾਨੀ ਕਿ ਜਿਤਨਾ ਅਨਾਜ ਰਾਜੇ ਦਾ ਹਿੱਸੇ ਵਿੱਚ ਆਉਣ ਵਾਲਾ ਸੀ, ਲੋਕਾਂ ਕੋਲੋਂ ਟੈਕਸ ਲੈਂਦਾ ਸੀ ਨਾ ਅਨਾਜ, ਇਹਦੇ ਕੋਲ ਆਉਂਦਾ ਸੀ ਵਿੱਚੋਂ ਕਰ ਦੇ ਵਜੋਂ, ਉਹ ਜਿੰਨਾ ਹਾਕਮੀ ਅਨਾਜ ਇਹਦੇ ਕੋਲ ਆਉਣਾ ਸੀ,
ਹੋਰ ਦੀਨ ਰਾਖ ਕੋ ਰਾਜੇ,
ਇਹਨੇ ਉਹ ਸਾਰੇ ਜ਼ਿਮੀਦਾਰਾਂ ਨੂੰ ਛੱਡ ਦਿੱਤਾ, ਕਹਿੰਦਾ ਮੈਂ ਆਪਣੇ ਹਿੱਸੇ ਦਾ ਅਨਾਜ ਤੁਹਾਨੂੰ ਛੱਡਦਾ ਹਾਂ।
ਤਿਥਕ ਮ੍ਰਿਤਕਾ ਦੁਰਗ ਪਵਾਏ,
ਕਹਿੰਦਾ ਵੀ ਜਿੰਨਾ ਤੁਸੀਂ ਮੈਨੂੰ ਅਨਾਜ ਦੇਣਾ ਨਾ, ਉਹਦੀ ਜਗ੍ਹਾ ਤੇ ਤੁਸੀਂ ਮਿੱਟੀ ਲੈ ਕੇ ਆਓ ਗੱਡਿਆਂ ਤੇ ਲੱਦ ਕੇ। ਉਹ ਮਿੱਟੀ ਲਿਆ ਕੇ ਨੇ ਕਿਲੇ ਵਾਲੀ ਜਗ੍ਹਾ ਤੇ ਪਵਾਈ,
ਇੱਦਾਂ
ਬਹੁਤ ਸਾਰੇ ਲੋਕ ਆ ਕੇ ਜਿੰਨੇ ਜ਼ਿਮੀਦਾਰ ਸਾਨੂੰ ਆ ਕੇ ਮਿਲੇ।
ਇਸ ਪ੍ਰਕਾਰ ਤੂਰਨ ਬਨਵਾਵਾ ਅਧਿਕੇ ਉਤੰਗ ਮਵਾਸ ਚਿਨਾਵਾ,
ਇਤਿਹਾਸ ਇਸ ਪ੍ਰਕਾਰ ਨਾਲ ਬੜੀ ਛੇਤੀ ਨਾਲ ਇਹਨੇ ਕਿਲਾ ਬਣਵਾ ਲਿਆ, ਔਰ ਬੜੀ ਉੱਚਾ ਕਿਲਾ, ਵੱਡਾ ਕਿਲਾ, ਵਿਸਥਾਰ ਵਾਲਾ ਕਿਲਾ ਰਾਜੇ ਬਿਨੈ ਪਾਲ ਨੇ ਬਣਵਾਇਆ, ਜਿਹਦੇ ਵਿੱਚ ਕਦੇ ਵੀ ਉਹ ਆਕੀ ਹੋ ਕੇ ਕਿਸੇ ਵੀ ਰਾਜੇ ਦੇ ਖਿਲਾਫ ਲੜ ਸਕਦਾ ਸੀ।
ਸੋਨੀ ਸੁਰੰਗ ਬੀਚ ਸਕੀਨ,
ਮਹਾਰਾਜ ਜੀ ਮੈਂ ਉਹ ਜਿਹੜੇ ਬਰਾੜ ਨੇ ਦੱਸ ਰਹੇ ਨੇ, ਕਹਿੰਦੇ ਜੀ ਅਸੀਂ ਇਹ ਵੀ ਸੁਣਿਆ ਇਸ ਕਿਲੇ ਦੇ ਵਿੱਚੋਂ ਇੱਕ ਸੁਰੰਗ ਵੀ ਕੱਢੀ ਹੋਈ ਆ ਉਹਨੇ,
ਕੱਢ ਪਟਨੇਰ ਲਗੋ ਚਿਨ ਦੀਨ,
ਤੇ ਉਹ ਜਿਹੜੀ ਸੁਰੰਗ ਹੈ ਉਹ ਪਟਨੇਰ ਜਾ ਕੇ, ਯਾਨੀ ਕਿ ਬੀਕਾਨੇਰ ਦਾ ਜਿਹੜਾ ਇਲਾਕਾ ਜਿਹਨੂੰ ਅੱਜ ਕੱਲ ਆਪਾਂ ਹਨੂਮਾਨ ਗੜ੍ਹ ਕਹਿੰਦੇ ਆ, ਕਹਿੰਦਾ ਜੀ ਉਹ ਜਿਹੜੀ ਇਹਦੇ ਵਿੱਚੋਂ ਸੁਰੰਗ ਪਾਈ ਹੋਈ ਹੈ ਉਹ ਸੁਰੰਗ ਜਿਹੜੀ ਆ ਉੱਥੇ ਜਾ ਕੇ ਨਿਕਲਦੀ ਆ, ਪਟਨੇਰ ਬੀਕਾਨੇਰ ਯਾਨੀ ਕਿ ਹਨੂਮਾਨਗੜ੍ਹ ਦੇ ਵਿੱਚ ਜਾ ਕੇ ਉਹ ਸੁਰੰਗ ਬਾਹਰ ਨਿਕਲਦੀ ਆ, ਇੰਨੀ ਵੱਡੀ ਸੁਰੰਗ ਇਹਦੇ ਵਿੱਚ ਬਣਾਈ ਹੋਈ ਹੈ।
ਇਤਿਹਾਸਕ ਕੁਝ ਅਪਰ ਪ੍ਰਸੰਗ,
ਇਤਿਹਾਸਕ ਹੋਰ ਵੀ ਉਸ ਕਿਲੇ ਦੇ ਸੰਬੰਧ ਵਿੱਚ, ਇਲਾਕੇ ਦੇ ਸੰਬੰਧ ਵਿੱਚ ਕਈ ਪ੍ਰਸੰਗ ਜਿਹੜੇ ਸਨ ਉਹ ਮਹਾਰਾਜ ਜੀ ਨੂੰ ਸੁਣਾਏ ਬਰਾੜਾ ਨੇ।
ਕਰੇ ਸੁਨਾਵਨ ਸਤਿਗੁਰ ਸੰਗ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਹੁਤ ਸਾਰੀਆਂ ਲੋਕਕ ਕਥਾਵਾਂ ਹੀ ਹੁੰਦੀਆਂ ਨੇ, ਇਹਨੂੰ ਦੰਦ ਕਥਾਵਾਂ ਵੀ ਕਹਿੰਦੇ ਨੇ, ਲੋਕਕ ਕਥਾਵਾਂ ਵੀ ਕਹਿੰਦੇ ਨੇ ਜਿਹੜੀਆਂ ਆਮ ਪ੍ਰਚਲਿਤ ਹੁੰਦੀਆਂ ਨੇ, ਉਹ ਸਾਰੀਆਂ ਲੋਕਕ ਕਥਾਵਾਂ ਜਿਹੜੀਆਂ ਉਸ ਇਲਾਕੇ ਦੀਆਂ ਸਨ ਉਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਸੁਣਾਈਆਂ।
ਭਏ ਤਿਆਰ ਅਗਨੀ ਪੁਨ ਸਾਰਾ,
ਮਹਾਰਾਜ ਸੱਚੇ ਪਾਤਸ਼ਾਹ ਅਗਲੇ ਦਿਨ ਇਥੋਂ ਤਿਆਰੀ ਕੀਤੀ ਚੱਲਣ ਵਾਸਤੇ, ਘੋੜੇ ਤੇ ਕਾਠੀ ਪਾ ਕੇ ਮਹਾਰਾਜ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਸਵਾਰ ਹੋਏ ਨੇ।
ਉਲੰਘ ਪੰਥ ਕੇ ਤਕ ਜਬ ਆਏ,
ਜਦੋਂ ਕੁਝ ਕ ਪੈਂਡਾ ਤੈਅ ਕਰਕੇ ਮਹਾਰਾਜ ਜੀ ਲੰਘ ਕੇ ਆਏ,
ਡੇਰਾ ਸੰਮੀ ਗ੍ਰਾਮ ਸੁਪਾਏ,
ਖਾਲਸਾ ਜੀ ਅੱਗੇ ਪਿੰਡ ਆਇਆ ਸੰਮੀ, ਸੰਮੀ ਨਾਮ ਦਾ ਇੱਕ ਪਿੰਡ ਆਇਆ, ਉੱਥੇ ਮਹਾਰਾਜ ਜੀ ਨੇ ਆ ਕੇ ਡੇਰਾ ਕੀਤਾ।
ਕੇ ਨਰਨ ਆਏ ਕਰ ਜੋਰੇ,
ਸੰਮੀ ਪਿੰਡ ਦੇ ਜਿਹੜੇ ਲੋਕ ਸਨ ਇਲਾਕੇ ਦੇ ਉਹ ਆਏ ਉਹਨਾਂ ਨੇ ਆਣ ਕੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ
ਜਥਾ ਸ਼ਕਤ ਦਰ ਅਗਰ ਅਕੋਰੇ
ਜਥਾ ਸ਼ਕਤ ਜੋ ਉਹਨਾਂ ਦੇ ਕੋਲ ਬਣ ਸਰ ਸਕਿਆ ਉਹ ਭੇਟਾਵਾਂ ਉਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾ ਕੀਤੀਆਂ ਹਨ
ਦਰਸ਼ਨ ਕਰ ਪਦ ਬੰਦਤ ਸਾਰੇ
ਦਰਸ਼ਨ ਕਰਕੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਨਾ ਸਾਰਿਆਂ ਨੇ ਬੜੇ ਅਦਬ ਨਾਲ ਵੰਦਨਾ ਕੀਤੀ ਹੈ ਨਮਸਕਾਰ ਕੀਤੀ ਹੈ
ਦੁਗਧ ਦਦੀਲੇ ਧਰਿਓ ਅਗਾਰੇ
ਦੁੱਧ ਦਹੀਂ ਘਿਓ ਮੱਖਣ ਹੋਰ ਕਈ ਰਸਤਾ ਬਸਤਾ ਜਿਹੜੀਆਂ ਸਨ ਉਹ ਲਿਆ ਕੇ ਮਹਾਰਾਜ ਜੀ ਦੇ ਅੱਗੇ ਰੱਖੀਆਂ ਹਨ
ਦਾਣਾ ਘੋਰਨ ਕੋ ਦੀਨ
ਘੋੜਿਆਂ ਵਾਸਤੇ ਘਾਹ ਪੱਠਾ ਦਾਣਾ ਉਹ ਵੀ ਲਿਆ ਕੇ ਭੇਟਾ ਕੀਤਾ ਹੈ
ਰਸਤ ਪੁਚਾਈ ਦੇਗ ਸੁਕੀਨ
ਔਰ ਬਹੁਤ ਸਾਰੀਆਂ ਰਸਤਾ ਬਸਤਾ ਜਿਹੜੀਆਂ ਸਨ ਦੇਗ ਦੇ ਵਿਚ ਉਹ ਪਹੁੰਚਾਈਆਂ ਹਨ
ਸੁਭਤ ਜਥਾ ਸੁਖ ਰਾਤ ਬਿਤਾਏ
ਸੁਖ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਮੀ ਪਿੰਡ ਦੇ ਵਿਚ ਰਾਤ ਬਤੀਤ ਕੀਤੀ ਹੈ
ਪ੍ਰਾਤ ਭਈ ਚੜ ਕੈ ਸਮੰਦਾਏ
ਔਰ ਅਗਲਾ ਦਿਨ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਇਥੋਂ ਚੜ ਕੇ ਫਿਰ ਅੱਗੇ ਨੂੰ ਚੱਲ ਪਏ
ਆਨ ਦਮ ਦਮੇ ਕਿਨਸ ਡੇਰਾ ਡੱਲਾ ਮਿਲਵਾਨ ਤਿਸ ਬੇਰਾ
ਮਹਾਰਾਜ ਜੀ ਆ ਕੇ ਸ੍ਰੀ ਦਮਦਮਾ ਸਾਹਿਬ ਫਿਰ ਬਿਰਾਜਮਾਨ ਹੋ ਗਏ ਜਿੱਥੇ ਮਹਾਰਾਜ ਜੀ ਦਾ ਪਹਿਲਾ ਡੇਰਾ ਸੀ ਦਮਦਮਾ ਸਾਹਿਬ ਤੋ ਸਤਿਗੁਰੂ ਜੀ ਸ੍ਰੀ ਦਮਦਮਾ ਸਾਹਿਬ ਆਪ ਪਹੁੰਚੇ ਭਾਈ ਡੱਲਾ ਜੋ ਸ੍ਰੀ ਦਮਦਮਾ ਸਾਹਿਬ ਦਾ ਵਸਨੀਕ ਹੈ ਮਹਾਰਾਜ ਜੀ ਦਾ ਸੇਵਾਦਾਰ ਹੈ ਇਹ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਹੈ
ਵੰਦਨ ਕਰੀ ਚਰਨ ਹਰ ਬਿੰਦ
ਇਹਨੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਵੰਦਨਾ ਕੀਤੀ ਹੈ ਨਮਸਕਾਰ ਕੀਤੀ ਹੈ
ਬੈਠ ਨਿਗਟ ਤੈ ਨਰ ਮਿਲ ਬ੍ਰਿੰਦ
ਔਰ ਬਹੁਤ ਸਾਰੇ ਨਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠੇ ਹਨ
ਦਿਆਲ ਦਾਸ ਸਕਟਾ ਪਰ ਚੋਏ ਸੰਗ ਲਈਏ ਫਿਰ ਲਿਆਓ ਸੋਏ
ਉਧਰ ਦਿਆਲ ਦਾਸ ਜਿਹਦਾ ਲੰਗਰ ਨਹੀਂ ਸੀ ਮਹਾਰਾਜ ਜੀ ਨੇ ਪ੍ਰਵਾਨ ਕੀਤਾ ਉਹ ਭੁੱਚੋ ਪਿੰਡ ਤੋਂ ਤੁਰਿਆ ਨਾਲ ਪਹਿਲਾਂ ਬਠਿੰਡੇ ਗਿਆ ਫਿਰ ਸੰਮੀ ਗਿਆ ਸੰਮੀ ਤੋਂ ਹੁਣ ਦਮਦਮਾ ਸਾਹਿਬ ਉਹਨੇ ਗੱਡੇ ਤੇ ਰੱਖਿਆ ਲੰਗਰ ਉਸੇ ਤਰ੍ਹਾਂ ਕਈ ਦਿਨਾਂ ਦਾ ਦੇਗ ਵੀ ਤਿਆਰ ਕੀਤੀ ਹੋਈ ਉਸੇ ਤਰ੍ਹਾਂ ਉੱਤੇ ਗੱਡੇ ਤੇ ਲੱਦੀ ਹੋਈ ਉਹ ਨਾਲ ਨਾਲ ਲੈ ਕੇ ਤੁਰਿਆ ਹੋਇਆ ਵੀ ਕਦੇ ਤਾਂ ਸਤਿਗੁਰੂ ਜੀ ਕਹਿਣਗੇ ਵੀ ਲਿਆ ਕਦੇ ਤਾਂ ਸਤਿਗੁਰੂ ਜੀ ਮੈਨੂੰ ਬਖਸ਼ਣਗੇ ਉਹ ਨਾਲ ਨਾਲ ਹੀ ਲੈਂਦਾ ਲੈਂਦਾ ਉਹ ਗੱਡਾ ਲੈ ਕੇ ਨਾ ਰਸਤਾ ਦਾ ਲੱਦਿਆ ਹੋਇਆ ਲੰਗਰ ਦਾ ਤੇ ਉਹ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਸੀ ਉਹਦੇ ਨਾਲ ਲੱਦ ਕੇ ਉਹ ਮਹਾਰਾਜ ਜੀ ਦੇ ਪਿੱਛੇ ਪਿੱਛੇ ਨਾਲ ਨਾਲ ਦਮਦਮਾ ਸਾਹਿਬ ਹੀ ਆ ਪਹੁੰਚਿਆ
ਰਾਮ ਸਿੰਘ ਤਬ ਅਰਜ਼ ਬਖਾਨੇ ਸੰਗ ਲੀਏ ਫਿਰ ਲਿਆਇਓ ਰਾਮ ਸਿੰਘ ਤਬ ਅਰਜ਼ ਬਖਾਨੇ ਬਖਸ਼ੋ ਪ੍ਰਭੂ ਆਪਣੋ ਜਾਨੇ
ਰਾਮ ਸਿੰਘ ਜਿਹੜਾ ਦਿਆਲ ਦਾਸ ਦਾ ਭਤੀਜਾ ਸੀ ਉਹਦੇ ਨਗਰ ਮਹਾਰਾਜ ਜੀ ਨੇ ਚਰਨ ਵੀ ਪਾਏ ਸਨ ਭਾਈ ਕੇ ਚੱਕ ਦੇ ਵਿੱਚ ਤੋ ਰਾਮ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗਾ ਹੱਥ ਜੋੜ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦਿਆਲ ਦਾਸ ਤੁਹਾਡਾ ਸੇਵਕ ਹੈ ਨਾਲੇ ਭਾਈ ਭਗਤੂ ਦਾ ਪਰਿਵਾਰ ਹੈ ਤੇ ਮਹਾਰਾਜ ਕਈ ਦਿਨਾਂ ਤੋਂ ਤੁਹਾਡੇ ਨਾਲ ਨਾਲ ਪਿੱਛੇ ਪਿੱਛੇ ਦੇਗ ਲੈ ਕੇ ਤੇ ਲੰਗਰ ਲੈ ਕੇ ਤੁਰਿਆ ਹੋਇਆ ਤੇ ਕਿਰਪਾ ਕਰੋ ਮਹਾਰਾਜ ਹੁਣ ਉਹਨੂੰ ਆਪਣਾ ਜਾਣ ਕੇ ਬਖਸ਼ ਲੋ ਹੁਣ ਤੁਹਾਡਾ ਹੀ ਆ ਉਹ ਵੀ ਉਹਨੂੰ ਆਪਣਾ ਜਾਣ ਕੇ ਬਖਸ਼ ਲੋ
ਆਦਤੇ ਆਵਲ ਅਦਕ ਆਹਾਰਾ ਲੀਏ ਬਠਿੰਡੇ ਸਖਤ ਪਦਾਰਾ
ਮਹਾਰਾਜ ਉਹਨੇ ਗੱਡੇ ਦੇ ਉੱਤੇ ਕੜਾਹ ਪ੍ਰਸ਼ਾਦ ਵੀ ਲੱਦਿਆ ਹੋਇਆ ਹੋਰ ਵੀ ਕਈ ਭੋਜਨ ਜਿਹੜੇ ਸਨ ਪਕਵਾਨ ਲੱਦ ਕੇ ਉਹ ਮਹਾਰਾਜ ਜੀ ਗੱਡੇ ਦੇ ਉੱਤੇ ਨਾਲ ਨਾਲ ਹੀ ਬਠਿੰਡੇ ਤੋਂ ਭੁੱਚੋ ਤੋਂ ਚੱਲਿਆ ਤੇ ਨਾਲ ਨਾਲ ਹੀ ਬਠਿੰਡੇ ਤੋਂ ਮਹਾਰਾਜ ਜੀ ਇੱਥੇ ਚੱਲ ਕੇ ਤੁਹਾਡੇ ਕੋਲ ਦਮਦਮਾ ਸਾਹਿਬ ਪਹੁੰਚਿਆ ਹੈ
ਦਿਆਲ ਦਾਸ ਤਵ ਚਰਨੀ ਪਰਿਓ ਹੱਥ ਜੋਰ ਅੱਗੇ ਹੋਏ ਥਿਰਿਓ
ਦਿਆਲ ਦਾਸ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ ਡਿੱਗ ਪਿਆ ਜਿਵੇਂ ਡੰਡਾ ਡਿੱਗਦਾ ਨਾ ਜ਼ਮੀਨ ਤੇ ਡੰਡੇ ਵਾਂਗੂ ਡਿੱਗ ਪਿਆ ਮਹਾਰਾਜ ਜੀ ਦੇ ਚਰਨਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਬੇਨਤੀ ਕਰਦਾ ਹੈ
ਦੇਖ ਕਿਰਪਾਲ ਕਯੋ ਥਿਰ ਥਯੋ ਭਗਤੂ ਕੁਲ ਮਸਾਂ ਦੇ ਭਯੋ
ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕੇ ਉਸ ਵੇਲੇ ਬੋਲੇ ਕਹਿੰਦੇ ਭਗਤੂ ਦੀ ਕੁਲ ਦਾ ਮਸੰਦ ਆ ਇਹ ਦਿਆਲ ਦਾਸ ਅਸੀਂ ਚਾਹੁੰਦੇ ਸੀ ਇਹਨੂੰ ਸਿੰਘ ਬਣਾਉਣਾ ਇਹ ਮਸੰਦੀ ਬਣ ਕੇ ਰਹਿਣਾ ਚਾਹੁੰਦਾ ਮਹਾਰਾਜ ਕਹਿੰਦੇ ਭਗਤੂ ਦੀ ਕੁਲ ਦਾ ਮਸੰਦ ਹੈ
ਹਮ ਬਖਸ਼ਿਓ ਦੇਵੋ ਬਰਤਾਏ ਵੀ ਅਰਦਾਸ ਗੁਰੂ ਅਗਵਾਏ।
ਮਹਾਰਾਜ ਜੀ ਕਹਿੰਦੇ ਚਲੋ ਇਹਨੂੰ ਅਸੀਂ ਬਖਸ਼ਿਆ। ਆਖੋ ਸਤਨਾਮ ਸ੍ਰੀ। ਸਤਿਗੁਰੂ ਦਿਆਲ ਵੀ ਨੇ, ਜੇ ਹੁਣ ਦਿਆਲ ਦਾਸ ਪਹਿਲਾਂ ਹੀ ਕਹਿੰਦਾ ਵੀ ਜੇ ਨਹੀਂ ਬਖਸ਼ਿਆ ਤਾਂ ਨਹੀਂ ਸੀ ਨਾ ਸਹੀ, ਜਾਂ ਅੱਜ ਦਾ ਕੋਈ ਸਿੱਖ ਹੁੰਦਾ ਉਹ ਸ਼ਾਇਦ ਏਦਾਂ ਹੀ ਕਰਦਾ। ਪਰ ਦਿਆਲ ਦਾਸ ਨੇ ਵੀ ਖਹਿੜਾ ਨੀ ਛੱਡਿਆ ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਆ ਨੀ।
ਖੰਡੇ ਕੀ ਪਾਵਲ ਲੈ ਕਰਕੇ ਦਿਆਲ ਸਿੰਘ ਨਿਜ ਨਾਮ ਸੁਧਰ ਕੇ।
ਮਹਾਰਾਜ ਜੀ ਦੇ ਚਰਨਾਂ ਵਿਚ ਦਿਆਲ ਦਾਸ ਦੀ ਅਰਦਾਸ ਹੋਈ, ਫਿਰ ਇਹਦੇ ਬਖਸ਼ਾਣ ਦੀ ਅਰਦਾਸ ਹੋਈ ਤੇ ਕਹਿੰਦੇ ਫਿਰ ਇਹਨੇ ਖੰਡੇ ਦੀ ਪੌਲ ਛਕੀ ਤੇ ਦਿਆਲ ਦਾਸ ਤੋਂ ਦਿਆਲ ਸਿੰਘ ਬਣਿਆ। ਫਿਰ ਬਖਸ਼ਿਆ ਮਹਾਰਾਜ ਜੀ ਨੇ ਕਿ ਖੰਡੇ ਦੀ ਪੌਲ ਛਕ ਲਈ, ਮਹਾਰਾਜ ਜੀ ਕੋਲ ਬਖਸ਼ਾ ਲਿਆ ਨਾ ਇਹਨੇ ਆਪਣਾ ਆਪ, ਤੇ ਖੰਡੇ ਦੀ ਪੌਲ ਛਕ ਕੇ ਫਿਰ ਇਹਨੇ ਆਪਣਾ ਆਪ ਬਖਸ਼ਾਇਆ।
ਹਮ ਬਖਸ਼ੋ ਦੇਵੋ ਬਰਤਾਏ ਵੀ ਅਰਦਾਸ ਗੁਰੂ ਅਗਵਾਏ।
ਮਹਾਰਾਜ ਜੀ ਨੇ ਆਖਿਆ ਭਾਈ ਇਹਨੂੰ ਅਸੀਂ ਬਖਸ਼ਿਆ, ਇਹਦੀ ਜਿਹੜਾ ਲੰਗਰ ਹੈ ਦੇਗ ਹੈ ਇਹ ਵਰਤਾ ਦਿਓ ਸਾਰਿਆਂ ਦੇ ਵਿਚ।
ਜਬ ਦੇਖਿਓ ਭੋਜਨ ਕੋ ਜਾਏ ਪਰੇ ਕਿਰਮ ਜਿਸ ਮੈਂ ਸਮਝਾਏ।
ਖਾਲਸਾ ਜੀ ਜਦੋਂ ਜਾ ਕੇ ਭੋਜਨ ਵੇਖਿਆ, ਹੁਣ ਕਈ ਦਿਨਾਂ ਦਾ ਸੀ ਨਾਲ ਗਰਮੀਆਂ ਦੇ ਦਿਨ ਸੀ, ਕੀ ਵੇਖਿਆ ਵਿਚ ਕੀੜੇ ਪਏ ਹੋਏ, ਉਹ ਭੋਜਨ ਖਰਾਬ ਹੋ ਗਿਆ, ਬਦਬੂ ਮਾਰ ਰਿਹਾ ਵਿਚ ਕੀੜੇ ਪਏ ਹੋਏ, ਜਿਹੜੀ ਦੇਗ ਕੜਾ ਪ੍ਰਸ਼ਾਦ ਦੀ ਸੀ ਉਹਦੇ ਵਿਚ ਵੀ ਕਿਰਮ ਪਏ ਹੋਏ।
ਗੁਰੂ ਟਿਗ ਅਰਜ ਸੁਣਾਏ,
ਆ ਕੇ ਫਿਰ ਇਹਨਾਂ ਨੇ ਸਤਿਗੁਰਾਂ ਦੇ ਕੋਲ ਬੇਨਤੀ ਕੀਤੀ।
ਲਾਇਕ ਨਹੀਂ ਗੁਸਾਏ
ਇਹ ਜਗਤ ਪਾਤ ਪਿਤਾ, ਉਹ ਲੰਗਰ ਤਾਂ ਛਕਣ ਦੇ ਲਾਇਕ ਹੀ ਨਹੀਂ ਰਿਹਾ ਮਹਾਰਾਜ, ਉਹ ਛਕਣ ਦੇ ਯੋਗ ਨਹੀਂ ਰਿਹਾ।
ਦਿਵਸ ਬੋ ਕਿਰਮ ਪਰੇ ਹੈ,
ਮਹਾਰਾਜ ਕਈ ਦਿਨ ਬੀਤ ਗਏ ਨੇ ਇਸ ਕਰਕੇ ਉਹਦੇ ਵਿਚ ਕਿਰਮ ਪੈ ਗਏ ਹਨ।
ਮੇਰੇ ਉਹ ਸੰਗ ਵਿਚ ਸੱਟ ਧਰੇ ਹੈ,
ਗੱਡੇ ਤੇ ਲੱਦ ਕੇ ਉਹ ਲੰਗਰ ਮੈਂ ਕਈ ਦਿਨ ਨਾਲ ਨਾਲ ਫਿਰਦਾ ਰਿਹਾ ਤੇ ਮੈਂ ਵੇਖਿਆ ਹੀ ਨਹੀਂ ਮਹਾਰਾਜ ਏਦਾਂ ਦੀ ਹਾਲਤ ਹੋ ਗਈ ਹੈ ਲੰਗਰ ਦੀ।
ਸੁਣ ਪ੍ਰਭ ਕਹਿਓ ਹਮੇ ਦੇਖ ਰਾਵੋ ਪਿੱਛੇ ਤੇ ਸਭ ਮੈਂ ਵਰਤਾਵੋ।
ਮਹਾਰਾਜ ਜੀ ਕਹਿੰਦੇ ਭਾਈ ਪਹਿਲਾਂ ਸਾਨੂੰ ਵਿਖਾਓ, ਦੇਗ ਲੈ ਕੇ ਆਓ, ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਹੈ ਨਾ ਉਹਦੇ ਵਿੱਚੋਂ ਸਵਾਈ ਜੀ ਦੇਗ ਲਿਆਓ ਸਾਡੇ ਵਾਸਤੇ, ਸਾਨੂੰ ਵਿਖਾਓ ਤੇ ਬਾਅਦ ਵਿਚ ਜਿਹੜਾ ਲੰਗਰ ਹੈ ਫਿਰ ਸਾਰਿਆਂ ਵਿਚ ਵਰਤਾਓ।
ਇਤਕ ਲਿਆਓ ਗੁਰੂ ਅਗਾਰੇ,
ਉਹਦੇ ਵਿਚੋਂ ਕੁਝ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਉਹ ਸਤਿਗੁਰਾਂ ਦੇ ਕੋਲ ਲੈ ਕੇ ਆਏ।
ਨਿਜ ਹਾਥਨ ਗੁਲਕਾ ਧਾਰੇ,
ਮਹਾਰਾਜ ਜੀ ਨੇ ਥੋੜੀ ਜੀ ਦੇਗ ਲੈ ਕੇ ਨਾ ਉਹਦੀ ਗੋਲੀ ਜੀ ਵੱਟ ਲਈ ਤਲੀ ਦੇ ਨਾਲ ਕੜਾਹ ਪ੍ਰਸ਼ਾਦ ਦੀ, ਉਹਦੀ ਨਿੱਕੀ ਜੀ ਇੱਕ ਗੋਲੀ ਵੱਟ ਲਈ।
ਕਰਤਲ ਪਰ ਬੱਤੀ ਗੁਰ ਕਰੇ,
ਆਪਣੀਆਂ ਤਲੀਆਂ ਦੇ ਨਾਲ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਸੀ ਉਹਦੀ ਗੋਲੀ ਮਹਾਰਾਜ ਜੀ ਨੇ ਵੱਟ ਲਈ।
ਦੇਗ ਭਗਤ ਕੀ ਪੂਰਨ ਪਰੇ,
ਏਦਾਂ ਭਾਵ ਉਹ ਜਿਹੜੀ ਦੇਗ ਸੀ ਨਾ ਗੋਲੀ ਵੱਟ ਕੇ ਤੇ ਸਤਿਗੁਰੂ ਜੀ ਨੇ ਛਕ ਲਈ ਗੁਰੂ ਕਲਗੀਧਰ ਨੇ, ਤੇ ਏਦਾਂ ਆਪਣੇ ਭਗਤ ਦਿਆਲ ਸਿੰਘ ਜਿਹੜਾ ਬਣ ਗਿਆ ਹੁਣ ਦਿਆਲ ਦਾਸ ਤੋਂ, ਉਹਦੀ ਭਾਵਨਾ ਮਹਾਰਾਜ ਜੀ ਨੇ ਪੂਰੀ ਕੀਤੀ।
ਹੁਣ ਬਰਤਾਵਨ ਹਾਰ ਨਿਹਾਰਾ ਸੁਧ ਹਾਰ ਪਇਓ ਇੱਕ ਬਾਰਾ।
ਜਦੋਂ ਮਹਾਰਾਜ ਜੀ ਨੇ ਦੇਗ ਛਕ ਲਈ, ਜਦੋਂ ਦੁਬਾਰਾ ਜਾ ਕੇ ਵੇਖਿਆ ਨਾ ਵਰਤਾਉਣ ਵਾਲੇ ਨੇ ਲੰਗਰ ਦੇਗ, ਕਹਿੰਦੇ ਜਾ ਕੇ ਜਦੋਂ ਵੇਖਿਆ ਤੇ ਦੰਗ ਰਹਿ ਗਏ, ਏਦਾਂ ਜਾਪਦਾ ਜਿਵੇਂ ਹੁਣੇ ਹੀ ਤਿਆਰ ਕੀਤਾ ਹੋਇਆ, ਕੋਈ ਵਿਚ ਕਿਰਮ ਨੀ, ਕੋਈ ਵਿਚੋਂ ਬਦਬੂ ਨੀ ਆਉਂਦੀ, ਏਦਾਂ ਜਾਪਦਾ ਵੀ ਜਿਵੇਂ ਹੁਣੇ ਹੀ ਤਿਆਰ ਹੋਇਆ। ਇਹ ਗੁਰੂ ਸਾਹਿਬ ਦੀ ਪ੍ਰਤੱਖ ਕਲਾ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੀ ਵਰਤੀ ਹੈ।
ਬਰਤਾਵਨ
ਇਹ ਤਾਂ ਫਿਰ ਉਹ ਸਾਰਾ ਲੰਗਰ ਪ੍ਰਸ਼ਾਦ ਜਿਹੜਾ ਸੀ ਉਹ ਵਰਤਾਉਣ ਵਾਲੇ ਵਰਤਾਰੇ ਨੇ, ਖੁਦ ਦਿਆਲ ਦਾਸ ਨੇ ਆਪ ਨਾਲ ਰਲ ਕੇ ਵਰਤਾਇਆ ਹੈ।
ਉਹ ਕੜਾ ਪ੍ਰਸ਼ਾਦ ਦੇ ਕਰ ਤ੍ਰਿਪਤਾਵਨ,
ਔਰ ਬਹੁਤ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਸਾਰਿਆਂ ਵਿੱਚ, ਉਹ ਦੇਗ ਵੀ ਏਦਾਂ ਤਾਜ਼ੀ ਬਣ ਗਈ, ਗਰਮ ਬਣ ਗਈ, ਇਕਦਮ ਬੜੀ ਸੁੰਦਰ ਹੋ ਗਈ ਤੇ ਛਕਣ ਲਾਇਕ ਹੋ ਗਈ। ਖੁੱਲੀਆਂ ਦੇਗਾਂ ਸਾਰਿਆਂ ਵਿਚ ਵਰਤਾਈਆਂ ਹਨ।
ਭਇਓ ਰੋਰ ਤਬ ਲੁੱਟ ਮਚਾਏ,
ਤੇ ਦੇਗ ਖੁੱਲੀ ਸੀ, ਮਹਾਰਾਜ ਜੀ ਨੇ ਆਖਿਆ ਲੁੱਟ ਲੋ। ਮਹਾਰਾਜ ਜੀ ਦਾ ਚੋਜ ਹੁੰਦਾ ਸੀ ਜਦੋਂ ਦੇਗ ਤਿਆਰ, ਕਈ ਵਾਰੀ ਖੁੱਲੀ ਦੇਗ ਤਿਆਰ ਕਰਾ ਕੇ ਕਹਿੰਦੇ ਲੁੱਟ ਲੋ, ਕਿਉਂਕਿ ਖਾਲਸੇ ਨੂੰ ਮਹਾਰਾਜ ਲੁੱਟ ਮਾਰ ਕਰਨਾ ਵੀ ਸਿਖਾਉਂਦੇ ਨੇ, ਕਿਉਂਕਿ ਕਦੇ ਐਸਾ ਸਮਾਂ ਵੀ ਆਉਣਾ ਹੈ ਆਉਣ ਵਾਲੇ ਸਮੇਂ ਵਿਚ ਕਿ ਜਦੋਂ ਜੰਗਾਂ ਯੁੱਧਾਂ ਦੇ ਵਿਚ ਖਾਲਸੇ ਨੇ ਜਾਣਾ, ਉਦੋਂ ਖਾਲਸੇ ਨੇ ਤੁਰਕਾਂ ਦਾ ਜਿਹੜਾ ਲੰਗਰ ਹੈ ਕਈ ਵਾਰੀ ਉਹ ਵੀ ਲੁੱਟ ਕੇ ਲਿਆਉਣਾ ਪੈਂਦਾ ਸੀ।
ਕਈ ਵਾਰੀ ਉਹਨਾਂ ਦਾ ਪਕਵਾਨ ਜਿਹੜੇ ਸਨ ਭੋਜਨ ਉਹ ਵੀ ਕਈ ਵਾਰੀ ਲੁੱਟ ਕੇ ਲਿਆਉਣੇ ਪੈਂਦੇ ਸੀ। ਲੁੱਟਮਾਰ ਕਰਨੀ ਵੀ ਸਿਖਾਣੀ ਸੀ ਨਾ ਖਾਲਸੇ ਨੂੰ। ਗਿਆਨੀ ਗਿਆਨ ਸਿੰਘ ਨੇ ਲਿਖਿਆ ਲੂਟ ਪੂਟ ਖਾਏ ਵੇ ਕੋ ਡਾਢੋ ਉਸਤਾਦ ਜੂ ਨਾਮ ਤੋਂ ਅਕਾਲੜੂ ਹੈ ਫੇਰੇ ਬੁਰੇ ਹਾਲੜੂ ਸੋ। ਕਹਿੰਦੇ ਲੂਟ ਫੂਟ ਖਾਏ ਵੇ ਕੋ ਡਾਢੋ ਉਸਤਾਦ ਜੂ। ਨਾਦਰ ਨੂੰ ਵੀ ਲੁੱਟਣਾ ਸਿਖਾਉਣਾ ਸੀ, ਅਬਦਾਲੀ ਨੂੰ ਵੀ ਲੁੱਟਣਾ ਸਿਖਾਉਣਾ ਸੀ। ਇੱਥੋਂ ਕੜਾਹ ਪ੍ਰਸ਼ਾਦ ਤੋਂ ਸ਼ੁਰੂਆਤ ਕਰਾਈ ਹੈ ਮਹਾਰਾਜ ਜੀ। ਰੌਲਾ ਪੈ ਗਿਆ ਇੱਕਦਮ, ਕਹਿੰਦੇ ਸਾਰੇ ਆਪਣੀਆਂ ਆਪਣੀਆਂ ਦੇਗਾਂ ਖੁੱਲੀਆਂ ਲੁੱਟ ਲੁੱਟ ਕੇ ਲਿਆਉਣ ਲੱਗੇ। ਔਰ ਦੌੜ ਦੌੜ ਕੇ ਜਾ ਕੇ ਖਾਲਸਾ ਦੇਗ ਲਿਆਉਂਦਾ, ਕਿਸੇ ਦੇ ਕੋਲ ਦੋ ਬੁੱਕਾਂ ਕੋਈ ਬੁੱਕ, ਜਿੰਨੀ ਜਿੰਨੀ ਦੇਗ ਕਿਸੇ ਕੋਲ ਲਈ ਗਈ ਓਨੀ ਓਨੀ ਦੇਗ ਲੁੱਟ ਕੇ ਲਿਆਉਂਦੇ ਨੇ।
ਆਪੇ ਆਪ ਸਗਿਰ ਲੈ ਗਏ ਸਤਿਗੁਰ ਹੇਰ ਹੇਰ ਬਿਕਸੇ।
ਵਰਤਾਉਣ ਵਾਲੇ ਨੂੰ ਵਰਤਾਰੇ ਨੂੰ ਲੋੜ ਹੀ ਨੀ ਪਈ ਵੰਡਣ ਦੀ, ਆਪਣੇ ਆਪ ਹੀ ਲੈ ਗਏ ਸਾਰੇ। ਕਲਗੀਧਰ ਪਾਤਸ਼ਾਹ ਵੇਖੀ ਜਾਂਦੇ ਸਿੰਘਾਂ ਨੂੰ, ਨਾਲੇ ਵੇਖ ਕੇ ਬੜੇ ਖੁਸ਼ ਹੁੰਦੇ। ਦਸਵੇਂ ਪਾਤਸ਼ਾਹ ਨਾਲੇ ਵੇਖ ਵੇਖ ਕੇ ਬੜਾ ਪ੍ਰਸੰਨ ਹੁੰਦੇ ਨੇ।
ਤਕਦੀਰ ਪੀਛੇ ਸਿੱਖ ਆਏ ਉਤੋਂ ਪੰਜ ਦਸ ਨੇ ਕੁਝ ਖਾਏ।
ਕਹਿੰਦੇ ਇਸ ਤਰ੍ਹਾਂ ਕੁਝ ਸਿੰਘ ਕੁਝ ਸਮੇਂ ਬਾਅਦ ਮਹਾਰਾਜ ਜੀ ਕੋਲ ਆਏ, ਪੰਜ ਦਸ ਜਣੇ ਰਹਿ ਗਏ, ਉਹਨਾਂ ਨੂੰ ਨੀ ਮਿਲੀ। ਕੋਈ ਅੱਠ ਦਸ ਜਣੇ ਸਿੰਘ ਜਿਹੜੇ ਸਨ ਉਹ ਬਾਅਦ ਵਿੱਚ ਆਏ, ਉਹ ਰਹਿ ਗਏ, ਉਹਨਾਂ ਨੂੰ ਛਕਣ ਵਾਸਤੇ ਦੇਗ ਨਹੀਂ ਮਿਲੀ।
ਭਿਖ ਗੁਰ ਕਹਿਓ ਜਾਓ ਇਸ ਕਾਲਾ ਦਿਆਲ ਦਾਸ ਕੋ ਗਹਿ ਲਿਓ ਪਾਲਾ।
ਉਹ ਕਹਿਣ ਲੱਗੇ ਮਹਾਰਾਜ ਸਾਨੂੰ ਤਾਂ ਦੇਗ ਮਿਲੀ ਨਹੀਂ। ਕਲਗੀਧਰ ਕਹਿੰਦੇ ਵੀ ਇਹ ਤਾਂ ਦੇਗ ਅੱਜ ਦਿਆਲ ਦਾਸ ਵੱਲੋਂ ਸੀ, ਜਾਓ ਜਾ ਕੇ ਉਹਦੇ ਮਗਰ ਪਾਓ, ਦਿਆਲ ਦਾਸ ਦਾ ਪੱਲਾ ਫੜੋ ਅੱਜ, ਉਹਨੇ ਹੀ ਤੁਹਾਨੂੰ ਦੇਗੇ। ਸਾਰੀ ਸਿੰਘਾਂ ਨੂੰ ਉਹਨੇ ਚੁਕਾਈ ਹੈ ਤੇ ਤੁਹਾਨੂੰ ਵੀ ਉਹੀ ਚੁਕਾਏਗਾ।
ਗਏ ਕਹਿੰਦੇ ਉਹ ਦੇਗ ਹਮਾਰੇ।
ਇਹ ਸਿੰਘ ਗਏ ਦਿਆਲ ਦਾਸ ਕੋਲ, ਕਹਿੰਦੇ ਦਿਆਲ ਦਾਸ ਦਿਆਲ ਸਿੰਘ ਬਣ ਚੁੱਕਾ ਸੀ, ਅੱਜ ਤੇਰੇ ਵੱਲੋਂ ਸੀ ਦੇਗ ਸਾਰਿਆਂ ਨੂੰ ਤੇ ਅਸੀਂ ਰਹਿ ਗਏ ਹਾਂ, ਤੇ ਸਾਨੂੰ ਵੀ ਦੇਗ ਦੇ ਕੜਾ ਪ੍ਰਸ਼ਾਦ ਦੀ।
ਗੋਰੇ ਸੁੱਤਬ ਛਾਪ ਉਤਾਰੇ।
ਕਹਿੰਦੇ ਗੋਰੇ ਦੇ ਪੁੱਤਰ ਦਿਆਲ ਦਾਸ ਨੇ ਉਹਦੇ ਹੱਥ ਵਿੱਚ ਛਾਪ ਸੀ, ਉਹ ਛਾਪ ਲਾ ਕੇ ਉਸ ਵੇਲੇ
ਤਿੰਨ ਕੋ ਦੇਈ ਮੋਲ ਲੈ ਖਾਵੋ।
ਉਹ ਛਾਪ ਦੇ ਦਿੱਤੀ, ਆਖਿਆ ਵੀ ਹੁਣ ਤਾਂ ਆਈ ਹੈ ਮੇਰੇ ਕੋਲ, ਤੇ ਆ ਵੇਚ ਕੇ ਰਸਤ ਲੈ ਆਓ ਤੇ ਦੇਗ ਤਿਆਰ ਕਰਕੇ ਛਕ ਲੋ। ਵੇਖੋ ਉਹਦਾ ਵੀ ਸਮਰਪਣ ਦਾ ਭਾਵ, ਆਪਣੇ ਹੱਥ ਵਿੱਚੋਂ ਮੁੰਦਰੀ ਲਾ ਕੇ ਛਾਪ ਲਾ ਕੇ ਦੇ ਦਿੱਤੀ, ਆਖਿਆ ਇਹ ਵੇਚ ਕੇ ਦੀਆਂ ਰਸਤਾ ਲੈ ਆਓ ਔਰ ਕੜਾ ਪ੍ਰਸ਼ਾਦ ਦੀ ਦੇਗ ਛਕ ਲਓ।
ਦੇਗ ਵਿਖੇ ਕੁਝ ਭੰਗ ਨਾ ਪਾਵੋ।
ਹਾਂ, ਗੁਰੂ ਕੀ ਦੇਗ ਦੇ ਵਿੱਚ ਨੀ ਵਿਘਨ ਪੈਣਾ ਚਾਹੀਦਾ। ਹਾਂ, ਖੁੱਲੀ ਦੇਗ ਜਿੰਨੀ ਹੋਰ ਤਿਆਰ ਕਰਨੀ ਹੈ ਕਰ ਲੋ।
ਇੱਕ ਤਰੰਗਮ ਇੱਕ ਦੁਸ਼ਾਲਾ ਦਿਆਲ ਦਾਸ ਦੀਨਤ ਤਿਸ ਕਾਲਾ।
ਇੱਕ ਘੋੜਾ, ਇੱਕ ਬੜਾ ਕੀਮਤੀ ਬੜਾ ਸੁੰਦਰ ਦੁਸ਼ਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਿਆਲ ਦਾਸ ਨੇ ਆ ਕੇ ਭੇਟ ਕੀਤਾ।
ਬਖਸ਼ ਮਿਲਾਇਓ ਸੰਗਤ ਮਾਏ।
ਇਦਾਂ ਦਿਆਲ ਦਾਸ ਨੂੰ ਬਖਸ਼ ਕੇ ਮਹਾਰਾਜ ਗੁਰੂ ਕਲਗੀਧਰ ਨੇ ਦਿਆਲ ਸਿੰਘ ਬਣਾ ਕੇ ਨੂੰ ਸੰਗਤ ਵਿੱਚ ਰਲਾ ਲਿਆ। ਪਹਿਲਾਂ ਸੰਗਤ ਤੋਂ ਬਾਹਰ ਕੱਢ ਦਿੱਤਾ ਸੀ, ਆਖਿਆ ਸੀ ਇਹਦੇ ਘਰ ਨੀ ਜਾਣਾ, ਨਾ ਇਹਦੇ ਕੋਲੋਂ ਕੁਝ ਲੈਣਾ ਨਾ ਦੇਣਾ। ਪਰ ਜਦੋਂ ਇਹ ਸਿੰਘ ਸੱਜ ਗਿਆ, ਮਹਾਰਾਜ ਜੀ ਦੀ ਸ਼ਰਨ ਚ ਆ ਗਿਆ, ਤੋ ਸਤਿਗੁਰਾਂ ਨੇ ਫਿਰ ਇਹਨੂੰ ਬਖਸ਼ ਕੇ ਸਾਰੀ ਸੰਗਤ ਵਿੱਚ ਮਿਲਾ ਦਿੱਤਾ।
ਸੇਵਾ ਕਰ ਰਿਓ ਸੰਗ ਸੇਵਾ ਕਰ ਪਾਏ।
ਮਹਾਰਾਜ ਜੀ ਦੇ ਨਾਲ ਰਿਹਾ ਔਰ ਨਾਲ ਰਹਿ ਕੇ ਇਹਨੇ ਸਤਿਗੁਰਾਂ ਦੀ ਬੜੀ ਭਾਰੀ ਸੇਵਾ ਕੀਤੀ।
ਕਰ ਨਰ ਦਰਸ਼ਨ ਸਦਨ ਸਿਦਾਰੇ।
ਬਹੁਤ ਸਾਰੇ ਲੋਕ ਆਏ ਸਨ, ਦਰਸ਼ਨ ਕਰਕੇ ਆਪਣੇ ਘਰਾਂ ਨੂੰ ਚਲੇ ਗਏ।
ਖਾਨ ਪਾਨ ਸੈਨਾ ਕਰ ਸਾਰੇ।
ਸਭ ਨੇ ਖਾਨ ਪਾਨ ਕੀਤਾ, ਜਿੰਨੀ ਸੈਨਾ ਫੌਜਾਂ ਸਨ ਮਹਾਰਾਜ ਜੀ ਦੇ ਨਾਲ, ਸਭ ਨੇ ਲੰਗਰ ਪ੍ਰਸ਼ਾਦਾ ਛਕਿਆ ਹੈ।
ਫਿਰ ਵੈ ਕੇਤਕ ਦਿਵਸ ਬਿਤਾਏ।
ਏਦਾਂ ਹੀ ਮਹਾਰਾਜ ਜੀ ਨੇ ਸ੍ਰੀ ਦਮਦਮਾ ਸਾਹਿਬ ਵਿੱਚ ਥਿਰ ਹੋ ਕੇ ਕੁਝ ਦਿਨ ਬਤੀਤ ਕੀਤੇ ਹਨ।
ਕਾਮ ਸਿੱਖ ਸੰਗਤ ਆਏ
ਔਰ ਬਹੁਤ ਸਾਰੀਆਂ ਸਿੱਖ ਸੰਗਤਾਂ, ਜਿਹੜਾ ਜਿਹੜਾ ਵੀ ਕੋਈ ਮਾਈ ਭਾਈ ਆਉਂਦਾ ਹੈ, ਉਹਨਾਂ ਦੀਆਂ ਕਾਮਨਾਵਾਂ ਗਰੀਬਨ ਵਾਗ ਸੱਚੇ ਪਾਤਸ਼ਾਹ ਪੂਰੀਆਂ ਕਰਦੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਜਿਹੜਾ ਵੀ ਕੋਈ ਮਾਈ ਭਾਈ ਕਾਮਨਾ ਧਾਰ ਕੇ ਆਉਂਦਾ ਹੈ, ਉਹਦੀਆਂ ਕਾਮਨਾਵਾਂ ਗਰੀਬਨ ਵਾਗ ਜੀ ਪੂਰਨ ਕਰਦੇ ਹਨ।
ਇੱਕ ਦਿਨ ਡੱਲੇ ਕੋਲੇ ਸੰਗ,
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਡੱਲੇ ਨੂੰ ਆਪਣੇ ਨਾਲ ਲੈ ਕੇ
ਅਖੀਰ ਕੇ ਚੜੇ ਤੁਰੰਗ
ਸ਼ਿਕਾਰ ਖੇਡਣ ਵਾਸਤੇ ਆਪਣੇ ਘੋੜੇ ਤੇ ਸਵਾਰ ਹੋ ਕੇ ਗਏ ਨੇ।
ਦੂਰ ਮ੍ਰਿਗ ਦੇਖਿਓ ਜਵੈ
ਕਾਫੀ ਦੂਰ ਤੱਕ ਚਲੇ ਗਏ ਤੇ ਜੰਗਲ ਵਿਚ ਇਕ ਹਿਰਨ ਵੇਖਿਆ। ਇਕ ਹਿਰਨ ਦੌੜਦਾ ਮਹਾਰਾਜ ਜੀ ਨੇ ਤੱਕਿਆ
ਹਰ ਖਰ ਛੋਰ ਸੰਘਾਰੇ ਤਵੈ
ਆਪਣਾ ਖਪਰਾ ਤੀਰ ਕੱਢ ਕੇ ਮਹਾਰਾਜ ਜੀ ਨੇ ਉਹ ਤੀਰ ਚਿਲੇ ਤੇ ਚਾੜ ਕੇ ਛੱਡਿਆ ਔਰ ਤੀਰ ਦੇ ਨਾਲ ਉਸ ਹਿਰਨ ਨੂੰ ਮਾਰ ਦਿੱਤਾ। ਤੀਰ ਦੇ ਨਾਲ ਹਿਰਨ ਦਾ ਸ਼ਿਕਾਰ ਕੀਤਾ।
ਮਾਰਤ ਸ਼੍ਰੀ ਮੁਕਤੇ ਬੋ ਹਸੇ
ਜਦੋਂ ਹਿਰਨ ਨੂੰ ਮਾਰ ਦਿੱਤਾ ਨਾ ਤੇ ਮਾਰ ਕੇ ਮਹਾਰਾਜ ਜੀ ਹੱਸਣ ਲੱਗ ਪਏ। ਬੜਾ ਖਿੜ ਖੜਾ ਕੇ ਹੱਸਣ ਲੱਗ ਪਏ।
ਬੀਚ ਦੱਸਣ ਦੁੱਤ ਲੱਸੇ
ਆਹਾ ਜਦੋਂ ਹੱਸਦੇ ਨੇ ਨਾ ਤੇ ਕਹਿੰਦੇ ਦੰਦਾਂ ਦੇ ਵਿੱਚ ਸਤਿਗੁਰੂ ਉਬੁੱਲਾਂ ਦੇ ਵਿੱਚ ਮਹਾਰਾਜ ਜੀ ਦੇ ਦੰਦ ਚਮਕਦੇ ਨੇ। ਕਲਗੀਧਰ ਦੇ ਬੜੇ ਸੁੰਦਰ ਦੰਦ ਉਹ ਚਮਕਦੇ ਨੇ ਬੜੇ ਸੁੰਦਰ ਨਜ਼ਰ ਆਉਂਦੇ ਹਨ।
ਪਿਖ ਡੱਲੇ ਕਰ ਜੋਰ ਅਲਾਏ ਇਸ ਕੋ ਹੱਥ ਕਰ ਕਿਉਂ ਬਿਗਸਾਏ।
ਡੱਲਾ ਵੇਖ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਇਸ ਹਿਰਨ ਨੂੰ ਮਾਰ ਕੇ ਆਪ ਜੀ ਭਲਾ ਕਿਉਂ ਹੱਸੇ ਹੋ।
ਇਹ ਗੁਰਸਿੱਖ ਗੁਰ ਕੇਰ ਖਜ਼ਾਨਾ ਰਿਓ ਚੁਰਾਵਤ ਦਰਬ ਮਹਾਨਾ।
ਮਹਾਰਾਜ ਜੀ ਕਹਿੰਦੇ ਭਾਈ ਇਹ ਗੁਰੂ ਕਾ ਸਿੱਖ ਸੀ ਤੇ ਗੁਰੂ ਦੇ ਪੈਸੇ ਲੁਕਾਉਂਦਾ ਸੀ। ਗੁਰੂ ਦਾ ਖਜ਼ਾਨਾ ਚੋਰੀ ਕਰਕੇ ਲੁਕਾ ਕੇ ਆਪਣੇ ਕੋਲ ਰੱਖਦਾ ਸੀ।
ਅਦਕ ਖਰਾਬ ਕਰਿਓ ਅਰ ਖਾਇਓ
ਇਹਨੇ ਬਹੁਤ ਗੁਰੂ ਘਰ ਦਾ ਪੈਸਾ ਨਾਲੇ ਤਾਂ ਖਰਾਬ ਕੀਤਾ ਤੇ ਨਾਲੇ ਖਾਧਾ ਹੈ।
ਇਸ ਅੱਗ ਤੇ ਇਹ ਮ੍ਰਿਗ ਤਨ ਪਾਇਓ
ਇਸ ਪਾਪ ਕਰਕੇ ਇਹਨੂੰ ਇਸ ਹਿਰਨ ਦਾ ਤਨ ਪ੍ਰਾਪਤ ਹੋਇਆ।
ਸੁਣ ਡੱਲਾ ਬਹਿਰਾਰ ਵਿਚਾਰਾ
ਇਸ ਕਰਕੇ ਅਸੀਂ ਇਹਦਾ ਉਧਾਰ ਕੀਤਾ। ਮਹਾਰਾਜ ਜੀ ਦਾ ਵਚਨ ਡੱਲੇ ਬਰਾੜ ਨੇ ਸੁਣਿਆ।
ਲੇ ਪਰ ਅੰਤ ਕਿਸੀ ਪਰ
ਸਮਝ ਗਿਆ ਡੱਲਾ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਕਿਸੇ ਬਗਾਨੇ ਦੀ ਅੰਸ਼ ਲੈ ਕੇ ਖਾਂਦਾ ਹੈ
ਤਿਸ ਕੇ ਆਮਕ ਕਾਟੇ ਹੋ ਜਾਏ
ਉਹਦਾ ਮਾਸ ਵੱਢ ਕੇ ਖਾਧਾ ਜਾਂਦਾ ਹੈ। ਜਿਹੜਾ ਪਰਾਈ ਅੰਸ਼ ਖਾਂਦਾ ਨਾ ਬਗਾਨਾ ਪੈਸਾ ਖਾਂਦਾ ਉਹਦਾ ਜਿਹੜਾ ਮਾਸ ਹੈ ਉਹ ਵੱਢ ਕੇ ਵੇਚਿਆ ਜਾਂਦਾ ਉਹਦਾ ਮਾਸ ਕੱਟ ਕੇ ਵੇਚਿਆ ਜਾਂਦਾ ਖਾਧਾ ਜਾਂਦਾ ਹੈ।
ਜੇ ਨਰ ਪਰ ਕੀ ਅੰਸ ਚੁਰਾ ਮੈਂ ਕਹਿ ਬਲ ਤੇ ਛੀਨੇ ਅਰ ਖਾਵੈ।
ਜਿਹੜੇ ਕਿਸੇ ਬਗਾਨੇ ਦੀ ਅੰਸ਼ ਚੋਰੀ ਕਰਦੇ ਨੇ ਜਾਂ ਬਲ ਦੇ ਨਾਲ ਖੋਹ ਕੇ ਖੁਸ਼ ਹੁੰਦੇ ਨੇ
ਮ੍ਰਿਗ ਬੱਕਰੇ ਆਦਿਕ ਤਨ ਧਰੇ
ਉਹਨਾਂ ਨੂੰ ਹਿਰਨ ਬੱਕਰੇ ਏਦਾਂ ਦੀਆਂ ਜੂਨੀਆਂ ਵਿਚ ਪੈਣਾ ਪੈਂਦਾ ਜਿਨ੍ਹਾਂ ਜੂਨੀਆਂ ਵਿਚ ਉਹਨਾਂ ਨੂੰ ਆਪਣਾ ਮਾਸ ਖਵਾਉਣਾ ਪੈਂਦਾ ਹੈ।
ਤਿੰਨ ਹਾਰ ਤਿੰਨ ਪੱਖਣ ਕਰੇ
ਜਿਨ੍ਹਾਂ ਨੇ ਲੈਣਾ ਹੁੰਦਾ ਹੈ ਉਹ ਉਹਨਾਂ ਨੂੰ ਖਾਂਦੇ ਹਨ।
ਸਵਾਮੀ ਅੰਸ ਚੁਰਾਵੈ ਜੋਏ ਇਸੀ ਦਸ਼ਾ ਦੁੱਖ ਪਾਵੈ ਤੇ
ਜਿਹੜੇ ਆਪਣੇ ਮਾਲਕ ਦੀ ਅੰਸ ਚੁਰਾਉਂਦੇ ਨੇ ਇਸੇ ਦਸ਼ਾ ਦੇ ਨਾਲ ਦੁੱਖ ਪਾਉਂਦੇ ਹਨ।
ਹਮ ਤਾਂ ਵਰਜਿਓ ਰੇ ਹੋ ਨਾ ਮਾਨਿਓ
ਅਸੀਂ ਇਹਨੂੰ ਉਦੋਂ ਵਰਜਿਆ ਸੀ ਪਰ ਇਹ ਨਹੀਂ ਮੰਨਿਆ।
ਜਾਂ ਤੇ ਅਸੀਂ ਬਿਰਤਾਂਤ ਜਨ ਸੁਜਾਨੇ
ਇਸ ਕਰਕੇ ਅਸੀਂ ਇਸ ਬਿਰਤਾਂਤ ਕਰਕੇ ਹੱਸੇ ਆ। ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਬਗਾਨੀ ਅੰਸ਼ ਚੁਰਾ ਕੇ ਖਾਂਦਾ ਉਹਨੂੰ ਇਸੇ ਤਰ੍ਹਾਂ ਮ੍ਰਿਗ ਹਿਰਨ ਬੱਕਰੇ ਆਦਿਕ ਦੀਆਂ ਜੂਨੀਆਂ ਵਿਚ ਪੈ ਕੇ ਆਪਣਾ ਮਾਸ ਖਵਾਉਣਾ ਪੈਂਦਾ ਉਹਨੂੰ ਜਿਹਦਾ ਪੈਸਾ ਖਾਧਾ। ਗਰੀਬਨ ਬਾਗ ਸੱਚੇ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।